दंडौत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन वृत्तियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। परम प्यारे साध संगत जीओ अज माघ दा महीना चढ़िया है। माघ दे महीने दा संबंध इतिहास दे नाल बहुत गहरा ते गूढ़ा है। एक ते माघी दा मेला मनाया जांदा है मुक्तसर दे विच 40 मुक्तियां दी याद दे विच जिन्हां दा नाम आपां अरदासे दे विच भी लैने आं कि गुरां के चार साहिबजादे पंज प्यारे ते 40 मुक्ते उन्हां दे वास्ते अज दे दिन माघी दे दिन मेला मनाया जांदा है। फिरोजपुर जिले दे विच पिंड है जिदा नाम है मुक्तसर। इस तों पहला मुक्तसर नाम नहीं सी खिदराणी दी टाप करके वो जगह प्रसिद्ध सी जड़ा कि उत्थे सरोवर बनया होया। बारिशां दे विच पानी बहुत जमा हो जांदा सी उस टाप दे विच लागे लागे दे जिन्ने भी पिंडां दे लोक ने उत्थों पानी वरतदे सन पशु आदिक भी पानी पींदे सन। पर जिन्ना सिखां ने सतगुरु गोविंद सिंह सच्चे पातशाह जी नूं बेदावा लिख के दिता सी ओ जदों खिदराणे दी टाप ते आण के सतगुरु सच्चे पातशाह जी दी सहायता दे वास्ते लड़े जिन्हां ने बेदावा लिख के दिता सी जिन्हां दा मुखिया महा सिंह सी उस जगह दे उत्ते ओ 40 मुक्ते शहीदी नूं प्राप्त होए। सतगुरु गोविंद सिंह सच्चे पातशाह जी ने महा सिंह दी बेनती दे उत्ते ओदे लिखे हुए बेदावे नूं पाड़िया ते फिर सतगुरु सच्चे पातशाह जी ने उस सरोवर दा नाम मुक्तसर रखिया ते उन्हां सारिया 40 नूं मुक्ते दा खिताब दिता गया। इस करके माघी दा जिहड़ा मेला है ਉਹ ਉਹਨਾਂ ਮੁਕਤਿਆਂ ਦੀ ਯਾਦ ਦੇ ਵਿੱਚ ਹੀ ਸ਼ਹੀਦਾਂ ਦੀ ਯਾਦ ਦੇ ਵਿੱਚ ਹੀ ਮਨਾਇਆ ਜਾਂਦਾ। ਤੁਸੀਂ ਸਾਰੇ ਜਾਣਦੇ ਹੋ ਕਿ ਉਚੇਚੇ ਤੌਰ ਦੇ ਉੱਤੇ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਵੀ ਉਸ ਮੇਲੇ ਦੇ ਵਿੱਚ ਦਰਸ਼ਨ ਦੇਣ ਦੇ ਵਾਸਤੇ ਪੁੱਜੇ ਹੋਏ ਨੇ। ਪਿਛਲੇ ਸਾਲ ਵੀ ਸਤਿਗੁਰੂ ਜੀ ਉੱਥੇ ਪਹੁੰਚੇ ਸਨ ਦਰਸ਼ਨ ਦਿੱਤੇ ਸਨ। ਇੱਕ ਤੇ ਇਹ ਸੰਬੰਧ ਹੈ ਇਤਿਹਾਸਕ ਮਾਘੀ ਦੇ ਦਿਨ ਦਾ ਔਰ ਇਸ ਤੋਂ ਇਲਾਵਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਨਾਲ ਵੀ ਇਹਦਾ ਗੂੜਾ ਸੰਬੰਧ ਹੈ ਕਿਉਂਕਿ ਮਾਘ ਦੇ ਮਹੀਨੇ ਦੇ ਵਿੱਚ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਦੇਸ ਗਏ ਸਨ। 12 ਮਾਹ ਲਿਖਿਆ ਹੈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਦੇ ਵਿੱਚ। ਇਸ ਤੋਂ ਇਲਾਵਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਵਿੱਚ 12 ਮਾਹ ਲਿਖਿਆ ਹੈ। ਤੁਖਾਰੀ ਰਾਗ ਦੇ ਵਿੱਚ ਮਾਘ ਦੇ ਮਹੀਨੇ ਨੂੰ ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਉਹ ਸ਼ਬਦ ਗੁਰਬਾਣੀ ਦਾ ਮੈਂ ਪੜਾਂਗਾ ਤੇ ਫੇਰ ਪ੍ਰਮਾਣ ਹੈ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦਾ ਮਾਘ ਦੇ ਮਹੀਨੇ ਦੀ ਬਾਬਤ ਜੋ ਉਨ੍ਹਾਂ ਨੇ ਉਚਾਰਨ ਕੀਤਾ ਆਪਣੇ ਸ੍ਰੀ ਮੁਖ ਤੋਂ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ, ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਧ ਭਾਵਾ ਸਰ ਨਾਵਾ, ਗੰਗ ਜਮਣ ਤਹ ਬੇਣੀ ਸੰਗਮ, ਸਤ ਸਮੁੰਦ ਸਮਾਵਾ, ਪੁੰਨ ਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ, ਨਾਨਕ ਮਾਘ ਮਹਾ ਰਸ ਹਰ ਜਪ, ਅੱਠ ਸੱਠ ਤੀਰਥ ਨਾਤਾ। ਇਹ ਮਾਘ ਦੇ ਮਹੀਨੇ ਦੇ ਬਾਬਤ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ। ਇਸ ਤੋਂ ਇਲਾਵਾ ਮਾਝ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਸਨਾਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਮਾਘ ਦੇ ਮਹੀਨੇ ਦੇ ਵਿੱਚ ਮੱਜਣ ਕਰਨਾ ਚਾਹੀਦਾ, ਐਸਾ ਮੱਜਣ ਭਾਵ ਕੇ ਸਾਧੂਆਂ ਸੰਤਾਂ ਦੇ ਨਾਲ ਮਿਲਾਪ, ਉਹੀ ਇਸ਼ਨਾਨ ਹੈ। ਧੂੜੀ ਕਰ ਸਨਾਨ, ਸਾਧੂ ਸੰਤਾਂ ਦੀ ਚਰਨਾਂ ਦੀ ਧੂੜੀ ਦੇ ਵਿੱਚ ਹੀ ਇਸ਼ਨਾਨ ਕਰੋ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਕੋ ਕਰ ਦਾਨ। ਪਰਮੇਸ਼ਰ ਦੇ ਨਾਮ ਦਾ ਹੇ ਮਨੁੱਖ ਤੂੰ ਜਾਪ ਕਰ, ਉਹਦੇ ਧਿਆਨ ਨੂੰ ਧਾਰਨ ਕਰ, ਔਰ ਇਸ ਤੋਂ ਇਲਾਵਾ ਦਾਨ ਕਰ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਪਰਮੇਸ਼ਰ ਦੇ ਨਾਮ ਨੂੰ ਧਿਆਉਣ ਦੇ ਕਰਕੇ, ਦਾਨ ਪੁੰਨ ਕਰਨ ਦੇ ਕਰਕੇ ਸਤਿਗੁਰੂ ਜੀ ਲਿਖਦੇ ਨੇ ਕਿ ਜਨਮਾਂ ਜਨਮਾਂਤਰਾਂ ਦੀ ਮੈਲ ਉਤਰ ਜਾਂਦੀ ਹੈ ਜਿਹੜੀ ਕਿ ਮਨ ਨੂੰ ਲੱਗੀ ਹੋਈ ਹੈ। ਇਸ ਤੋਂ ਇਲਾਵਾ ਹਿਰਦੇ ਦਾ ਗੁਮਾਨ, ਹਿਰਦੇ ਦਾ ਘਮੰਡ ਦੂਰ ਹੁੰਦਾ। ਕਾਮ ਕ੍ਰੋਧ ਨਾ ਮੋਹੀ ਹੈ ਬਿਨਸੈ ਲੋਭ ਸਵਾਨ। ਇਸ ਤੋਂ ਇਲਾਵਾ ਕਾਮ ਤੇ ਕ੍ਰੋਧ ਵੀ ਤੈਨੂੰ ਹੇ ਮਨੁੱਖ ਪੋ ਨਹੀਂ ਸਕਦੇ, ਤੇ ਤੇਰੇ ਮਨ ਦਾ ਜਿਹੜਾ ਲੋਭ ਹੈ ਜਿਹਨੂੰ ਕਿ ਸਤਿਗੁਰੂ ਜੀ ਲਿਖਦੇ ਨੇ ਸਵਾਣ, ਸਵਾਣ ਆਖਿਆ ਜਾਂਦਾ ਕੁੱਤੇ ਨੂੰ, ਭਾਵ ਕਿ ਜਿਹੜਾ ਲੋਭ ਹੈ ਉਹ ਕੁੱਤੇ ਵਰਗਾ ਹੈ, ਉਹ ਵੀ ਤੇਰੇ ਤੋਂ ਦੂਰ ਚਲੇ ਜਾਏਗਾ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਲਿਖੀ ਹੋਈ ਇਹ ਜਿਹੜੀ ਪੰਕਤੀ ਹੈ ਕਿ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਇਹ ਆਮ ਤੌਰ ਦੇ ਉੱਤੇ ਇੱਕ ਕਹਾਵਤ ਬਣ ਚੁੱਕੀ ਹੈ। ਜਿਸ ਤਰ੍ਹਾਂ ਹੋਰ ਕਹਾਵਤਾਂ ਹੁੰਦੀਆਂ ਨੇ, ਸਤਿਗੁਰਾਂ ਦੀ ਇਹ ਪੰਕਤੀ ਇੱਕ ਕਹਾਵਤ ਦੇ ਰੂਪ ਦੇ ਵਿੱਚ ਵੀ ਲੋਕ ਵਰਤਦੇ ਨੇ ਕਿ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਬੜੇ ਸੌਖੇ ਸ਼ਬਦਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਉਚਾਰਿਆ। ਸਿੱਧਾ ਜਿਹਾ ਅਰਥ ਹੈ ਕਿ ਜਿਹੜਾ ਵੀ ਮਨੁੱਖ ਸੱਚ ਦੇ ਮਾਰਗ ਦੇ ਉੱਤੇ ਚੱਲਦਾ ਉਹਦੀ ਉਸਤਤੀ ਸਾਰੀ ਦੁਨੀਆ ਕਰਦੀ। ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਭਾਵ ਕਿ ਜਿਹੜਾ ਵੀ ਮਨੁੱਖ ਇੱਕ ਛੋਟੇ ਜੀਵ ਦੇ ਉੱਤੇ ਦਇਆ ਕਰ ਦਿੰਦਾ ਉਹਨੂੰ ਅਠਾਠਾਂ ਤੀਰਥਾਂ ਦਾ ਵੱਡਾ ਪੁੰਨ ਪ੍ਰਾਪਤ ਹੋ ਜਾਂਦਾ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਉਹ ਪੁਰਖ ਬੜਾ ਸੁਜਾਨ ਹੈ, ਬੜਾ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ, ਜਿਹਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ। ਸਤਿਗੁਰੂ ਜੀ ਆਪਣੀ ਕਿਰਪਾ ਜਿਹਨੂੰ ਬਖਸ਼ ਦਿੰਦੇ ਨੇ। ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜਿਨ੍ਹਾਂ ਨੂੰ ਮਿਲ ਗਿਆ ਹੈ ਪ੍ਰਭੂ ਆਪਣਾ, ਸਤਿਗੁਰੂ ਜਿਨ੍ਹਾਂ ਨੂੰ ਮਿਲ ਗਿਆ ਹੈ, ਮੈਂ ਉਹਨਾਂ ਦੇ ਚਰਨਾਂ ਦੇ ਉੱਤੋਂ ਕੁਰਬਾਨ ਜਾਂਦਾ ਹਾਂ। ਮਾਘ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਮਾਘ ਦੇ ਮਹੀਨੇ ਦੇ ਵਿੱਚ ਉਹਨਾਂ ਸੁੱਚਿਆਂ ਸਿੱਖਾਂ ਨੂੰ ਕੱਢਿਆ ਜਾ ਸਕਦਾ, ਵੱਖਰਾ ਕਰਕੇ ਗਿਣਿਆ ਜਾ ਸਕਦਾ, ਜਿਨ੍ਹਾਂ ਦੇ ਉੱਤੇ ਪੂਰਾ ਸਤਿਗੁਰੂ ਪੂਰੇ ਤਰੀਕੇ ਦੇ ਨਾਲ ਮਿਹਰਵਾਨ ਹੈ। ਇਹ ਮਾਘ ਦੀ ਬਾਬਤ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ। ਇਸ ਤੋਂ ਇਲਾਵਾ ਮੈਂ ਪਹਿਲਾਂ ਵੀ ਤੁਹਾਡੇ ਚਰਨਾਂ ਦੇ ਵਿੱਚ ਇਹ ਅਰਜ ਕੀਤੀ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਦੇਸ਼ ਗਮਨ ਦਾ ਜਿਹੜਾ ਮਹੀਨਾ ਹੈ ਉਹ ਵੀ ਮਾਘ ਦਾ ਮਹੀਨਾ ਹੈ। ਇਸ ਕਰਕੇ ਨਾਮਧਾਰੀ ਸੰਤਾਂ ਮਹਾਂਪੁਰਖਾਂ ਨੇ ਵੀ ਬਹੁਤੇ ਸਾਰੇ 12 ਮਾਹ ਲਿਖੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ, ਪਰ ਮੈਂ ਸਿਰਫ ਗੱਲ ਕਰਾਂਗਾ ਮਾਘ ਦੇ ਮਹੀਨੇ ਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਨ੍ਹਾਂ ਮਹਾਂਪੁਰਖਾਂ ਦਾ ਜ਼ਿਕਰ ਆਉਂਦਾ ਹੈ। ਸੰਤ ਨਿਹਾਲ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ 12 ਮਾਹ ਲਿਖਿਆ ਜਿਹਦੇ ਵਿਚੋਂ ਮਾਘ ਦੇ ਮਹੀਨੇ ਦੀ ਬਾਬਤ ਉਹ ਲਿਖਦੇ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਬਿਆਨ ਕਰਦਾ ਹਾਂ। ਮਹੀਨਾ ਮਾਘ ਦਾ ਸੀ ਆਇਆ, ਗੁਰੂ ਖਾਲਸਾ ਸਦਾਇਆ, ਇਹ ਬਚਨ ਸੁਣਾਇਆ ਵਿਚ ਬੈਠ ਦਰਬਾਰ ਦੇ, ਸਤਿਗੁਰ ਹੋ ਪਏ ਤਿਆਰ, ਚੱਲੇ ਸਮੁੰਦਰਾਂ ਤੋਂ ਪਾਰ, ਕਿਹੜਾ ਮੇਟੇ ਇਹ ਅੱਖਰ ਜਿਹੜੇ ਲਿਖੇ ਕਰਤਾਰ ਦੇ, ਸਤਿਗੁਰ ਚੱਲੇ ਬਨ ਵਾਸ, ਚਿੱਤ ਹੋਇਆ ਹੈ ਉਦਾਸ, ਰੋਂਦੇ ਸਿੱਖ ਸੰਤ ਦਾਸ, ਉੱਚੀ ਉੱਚੀ ਭੁੱਬਾਂ ਮਾਰਦੇ, ਜਿਹੜੀ ਲਿਖੀ ਸੀ ਅਕਾਲ, ਵਰਤੀ ਖਾਲਸੇ ਦੇ ਨਾਲ, ਕਹਿੰਦਾ ਸਿੰਘ ਹੈ ਨਿਹਾਲ, ਕਾਰੇ ਵੇਖੋ ਹੋਣ ਹਾਰ ਦੇ। ਜੋ ਲਿਖੀ ਹੋਈ ਸੀ ਹੋਣ ਹਾਰ ਦੀ, ਉਹ ਖੇਡ ਵੇਖੋ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਪਰਦੇਸ ਗਏ ਮਾਘ ਦੇ ਮਹੀਨੇ ਦੇ ਵਿਚ। ਇਸ ਕਰਕੇ ਹਰ ਇਕ ਕਵੀ ਨੇ ਸਤਿਗੁਰਾਂ ਦੇ ਵਿਛੋੜੇ ਦੇ ਵਿਚ ਹੀ ਮਾਘ ਦਾ ਮਹੀਨਾ ਬਿਆਨ ਕੀਤਾ। ਇਸ ਤੋਂ ਇਲਾਵਾ ਇਕ ਸੂਬਾ ਮੀਆਂ ਸਿੰਘ ਜੀ ਹੋਏ ਨੇ, ਉਹ ਵੀ ਇਸੇ ਹੀ ਬਾਬਤ ਆਪਣਾ ਪੱਖ ਪੇਸ਼ ਕਰਦੇ ਨੇ। ਉਹ ਲਿਖਦੇ ਨੇ, ਮਾਹ ਮਾਘ ਦਾ ਦੁੱਖ ਕੀ ਕਹਾਂ ਭੈਣੋ, ਗਿਆ ਮਾਘ ਦੇ ਵਿਚ ਪਰਦੇਸ ਪੀਆ, ਗੱਡੇ ਬੈਠ ਕੇ ਕੰਬਲੀ ਲੈ ਉਪਰ, ਜ਼ਿਮੀਦਾਰਾਂ ਦਾ ਕਰ ਲਿਆ ਭੇਸ ਪੀਆ, ਬੈਠੇ ਚੜੇ ਗੱਡੇ ਤੇ ਚੱਲੇ ਨਾ ਜਾਣ ਭੈਣੋ, ਛੱਡ ਚੱਲੇ ਨੇ ਆਪਣਾ ਦੇਸ ਪੀਆ, ਤਾਹਾਂ ਮਾਰ ਕੇ ਰੋਂਦੀਆਂ ਦਾਸੀਆਂ ਨੇ, ਕੋਈ ਚੱਲੇ ਨਾ ਸਾਡੀ ਪੇਸ਼ ਪੀਆ। ਭਾਵ ਕੇ ਮਾਘ ਦੇ ਮਹੀਨੇ ਦੇ ਵਿਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੱਡੇ ਦੀ ਸਵਾਰੀ ਕੀਤੀ ਤੇ ਕੰਬਲੀ ਦੀ ਬੁੱਕਲ ਮਾਰ ਕੇ ਚਲੇ ਗਏ ਪ੍ਰਦੇਸਾਂ ਨੂੰ। ਇਸ ਬਾਰੇ ਹੀ ਲਿਖਿਆ ਹੈ ਸੂਬਾ ਮੀਆਂ ਸਿੰਘ ਨੇ। ਇਸ ਤੋਂ ਇਲਾਵਾ ਤੇਜਾ ਸਿੰਘ ਜੀ ਸੋਖਲ ਆਪਣਾ ਪੱਖ ਇਸ ਤਰ੍ਹਾਂ ਪੇਸ਼ ਕਰਦੇ ਨੇ। ਤੇਜਾ ਸਿੰਘ ਜੀ ਲਿਖਦੇ ਨੇ, ਚੜ੍ਹਦੇ ਮਾਘ ਮੈਂ ਕਿਸ ਨੂੰ ਦੱਸਾਂ, ਜੋ ਸਾਡੇ ਨਾਲ ਬੀਤੀ, ਆਪਣਾ ਜ਼ੋਰ ਲਗਾਇਆ ਸਭਨਾ, ਘੱਟ ਕਿਸੇ ਨਹੀਂ ਕੀਤੀ, ਜੀਆਂ ਖਾਤਰ ਦੁੱਖ ਉਠਾਣਾ, ਇਹ ਸਤਿਗੁਰ ਦੀ ਰੀਤੀ, ਪੰਜਵੇਂ ਨਾਵੇਂ ਦਸਵੇਂ ਵਾਂਗੂ 12ਵੇਂ ਗੁਰੂ ਫੜ ਲੇਤੇ। ਪੰਜਵੇਂ ਨਾਵੇਂ ਦਸਵੇਂ ਵਾਲੀ 12ਵੇਂ ਗੁਰੂ ਫੜ ਲੇਤੇ। ਭਾਵ ਕੇ ਜੀਆਂ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਹੀ ਦੁੱਖ ਉਠਾਉਂਦੇ ਆਏ ਨੇ। ਜਿਵੇਂ ਪੰਜਵੇਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ, ਜਿਵੇਂ ਕਿ 9ਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ, ਤੇ ਜਿਵੇਂ 10ਵੇਂ ਗੁਰੂ ਜੀ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ, ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ 12ਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਦੇਸ਼ ਦੇ ਵਾਸਤੇ, ਧਰਮ ਦੇ ਵਾਸਤੇ ਬੀੜਾ ਚੁੱਕਿਆ ਤੇ ਜਿਨ੍ਹਾਂ ਨੂੰ ਪ੍ਰਦੇਸਾਂ ਦੇ ਵਿਚ ਜਾਣਾ ਪਿਆ। ਇਕਬਾਲ ਸਿੰਘ ਜੀ ਮਣਚੰਦਾ ਉਹ ਮਾਘ ਦੇ ਮਹੀਨੇ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ, ਮਾਘ ਦਾ ਮਹੀਨਾ ਸੀਨਾ ਭੁੱਜ ਕੇ ਕਬਾਬ ਹੋਇਆ, ਲੋਕਾਂ ਲੱਗੇ ਸੀਤ ਮੇਰੇ ਸੀਨੇ ਅੰਗਿਆਰੀਆਂ। ਮਾਘ ਦਾ ਮਹੀਨਾ ਬੜਾ ਠੰਡਾ ਮੰਨਿਆ ਜਾਂਦਾ, ਪੋ ਮਾਘ ਦੀ ਜਿਹੜੀ ਠੰਡ ਹੈ ਇਹ ਪ੍ਰਮੁੱਖ ਰੂਪ ਦੇ ਵਿਚ ਮੰਨੀ ਜਾਂਦੀ ਹੈ। ਹੁਣ ਇਹ ਕਵੀ ਜੀ ਲਿਖਦੇ ਨੇ ਕਿ ਲੋਕਾਂ ਲੱਗੇ ਸੀਤ ਮੇਰੇ ਮਨ ਅੰਗਿਆਰੀਆਂ, ਲੋਕਾਂ ਨੂੰ ਸੀਤ ਲੱਗਦੀ ਹੈ, ਲੋਕਾਂ ਨੂੰ ਠੰਡ ਲੱਗਦੀ ਹੈ, ਪਰ ਕਹਿੰਦੇ ਨੇ ਮੇਰੇ ਮਨ ਦੇ ਵਿਚ ਤੇ ਅੰਗਿਆਰ ਬਲਦੇ ਨੇ, ਭਾਂਬਣ ਮੱਚਦੇ ਨੇ। ਮਾਘ ਦਾ ਮਹੀਨਾ ਸੀਨਾ ਭੁੱਜ ਕੇ ਕਬਾਬ ਹੋਇਆ, ਲੋਕਾਂ ਲੱਗੇ ਸੀਤ ਮੇਰੇ ਸੀਨੇ ਅੰਗਿਆਰੀਆਂ, ਪਿਆ ਦੇ ਵਿਛੋੜੇ ਨੇ ਹੈ ਕਰ ਦਿੱਤਾ ਕਾਇਲ ਮੈਨੂੰ, ਐਸੀਆਂ ਪ੍ਰੇਮ ਦੀਆਂ ਲੱਗੀਆਂ ਕਟਾਰੀਆਂ, ਪਤਾ ਨੀ ਕਿਹੜਾ ਇਹ ਗੁਨਾਹ ਕਰ ਬੈਠੀਆਂ ਨੇ, ਦਿਨੇ ਰਾਤ ਰੋਂਦੀਆਂ ਨੇ ਅੱਖੀਆਂ ਵਿਚਾਰੀਆਂ। ਇਹਨਾਂ ਅੱਖਾਂ ਨੇ ਪਤਾ ਨੀ ਕੀ ਗੁਨਾਹ ਕਰ ਦਿੱਤਾ, ਦਿਨੇ ਰਾਤ ਹੁਣ ਵਿਯੋਗ ਦੇ ਵਿਚ ਇਹ ਰੋਂਦੀਆਂ ਹੀ ਰਹਿੰਦੀਆਂ ਨੇ, ਪਤਾ ਨੀ ਕਿਹੜਾ ਇਹ ਗੁਨਾਹ ਕਰ ਬੈਠੀਆਂ ਨੇ, ਦਿਨੇ ਰਾਤ ਰੋਂਦੀਆਂ ਨੇ ਅੱਖੀਆਂ ਵਿਚਾਰੀਆਂ, ਸੋਹਣੇ ਦਿਲਦਾਰ ਸਤਿਗੁਰੂ ਰਾਮ ਸਿੰਘ ਬਾਜੋਂ ਝੂਠੀਆਂ ਨੇ ਜਗਦੀਆਂ ਸਾਰੀਆਂ ਹੀ ਜਾਰੀਆਂ। ਸੋਹਣੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਇਹ ਕਵੀ ਜੀ ਲਿਖਦੇ ਨੇ ਕਿ ਦੁਨੀਆ ਦੀਆਂ ਸਾਰੀਆਂ ਯਾਰੀਆਂ ਝੂਠੀਆਂ ਨੇ, ਉਹ ਸੱਚਾ ਯਾਰ ਸੀ ਜਿਹੜਾ ਕਿ ਪਰਦੇਸ ਨੂੰ ਚਲਾ ਗਿਆ। ਸੋ ਇਹ ਬਹੁਤ ਸਾਰੇ ਮਸ਼ਹੂਰ ਜਿਹੜੇ ਕਵੀ ਹੋਏ ਨੇ ਜਿਹੜੇ ਕਿ ਸਤਿਕਾਰੇ ਜਾ ਚੁੱਕੇ ਨੇ ਸਤਿਗੁਰਾਂ ਦੇ ਵੱਲੋਂ, ਉਹਨਾਂ ਦੀਆਂ ਕਵਿਤਾਵਾਂ ਦੀਆਂ ਮੈਂ ਉਦਾਹਰਣਾਂ ਦਿੱਤੀਆਂ ਨੇ। ਰਾਮ ਵਿਯੋਗੀਆਂ ਦੇ 12 ਮਾਹ ਨਾਂ ਦੀ ਇੱਕ ਪੁਸਤਕ ਛਪੀ ਹੈ, ਜਿਹਨੂੰ ਸੰਪਾਦਨ ਕੀਤਾ ਹੈ ਤਾਰਾ ਸਿੰਘ ਅਣਜਾਨ ਨੇ, ਉਹਦੇ ਵਿਚ ਇਹਨਾਂ ਕਵੀਆਂ ਦੇ ਬਿਆਨ ਨੇ। ਇਸ ਤੋਂ ਇਲਾਵਾ ਅੱਜ ਮਾਘ ਦਾ ਮਹੀਨਾ ਤੇ ਹੈ ਹੀ ਹੈ, ਇਸ ਤੋਂ ਇਲਾਵਾ ਅੱਜ ਦਿਨ ਹੈ ਮੰਗਲਵਾਰ ਦਾ, ਮਹਿੰਦਰ ਸਿੰਘ ਜੀ ਮਸਕੀਨ ਜਿਹੜੇ ਕਿ ਸਰੀਰਕ ਰੂਪ ਦੇ ਵਿੱਚ ਮੇਰੇ ਚਾਚਾ ਜੀ ਵੀ ਲੱਗਦੇ ਸਨ, ਉਹਨਾਂ ਨੇ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿਯੋਗ ਦੇ ਵਿੱਚ 7 ਵਾਰ ਲਿਖੇ ਨੇ, ਜਿਨ੍ਹਾਂ ਦੇ ਵਿੱਚੋਂ ਮੈਂ ਸਿਰਫ ਗੱਲ ਕਰਾਂਗਾ ਮੰਗਲਵਾਰ ਦੀ। ਮੰਗਲ ਮੌਤ ਮੇਰੀ ਕਿਹੜੀ ਜਗ੍ਹਾ ਬੈਠੀ, ਬੈਠੀ ਤੱਕਦੀ ਹਾਂ ਕਿਤਿਓਂ ਆਏ ਚਵਦੇ, ਆਏ ਮੌਤ ਜਾਂ ਆਏ ਮਹਿਬੂਬ ਮੇਰਾ, ਛੁੱਟ ਦੁੱਖਾਂ ਵੱਲੋਂ ਜਾਣ ਜਾਏ ਚਵਦੇ, ਚਵਦੇ ਜਾਣ ਜਾਪੇ ਜਾਂਦੀ ਜਿਸਮ ਵਿੱਚੋਂ, ਪਿਆ ਆਏ ਤੇ ਲਏ ਬਚਾਏ ਚਵਦੇ, ਹਾਏ ਨੀ ਮਾਹੀ ਦਾ ਮਿਲਣਾ ਮੁਹਾਲ ਮੈਨੂੰ, ਹੋਵੇ ਕੌਣ ਜੋ ਮੇਲ ਕਰਾਏ ਚਵਦੇ, ਨੀ ਮੈਂ ਵਹਿਣ ਵਿਯੋਗ ਦੇ ਵਹੀ ਜਾਵਾਂ, ਬਿਨਾ ਮਾਹੀ ਕਿਹੜਾ ਕੰਧੀ ਲਾਏ ਚਵਦੇ, ਪਾਂਦੀ ਪੰਧ ਪਈ ਪੇਸ਼ ਮੁਸੀਬਤਾਂ ਦੇ, ਮਾਹੀ ਮਿਲੇ ਤਾਂ ਕਸ਼ਟ ਮਿਟਾਏ ਚਵਦੇ। ਇਸ ਤੋਂ ਇਲਾਵਾ ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੀਰਵਾਰ ਦੇ ਦਿਨ ਪ੍ਰਦੇਸ ਗਮਨ ਕੀਤਾ ਸੀ, ਇਸ ਕਰਕੇ ਵੀਰਵਾਰ ਦੇ ਵਾਸਤੇ ਵੀ ਉਹਨਾਂ ਨੇ ਲਿਖਿਆ, ਵੀਰਵਾਰ ਵਿਛੋੜੇ ਦੇ ਵਰਮ ਹੋਏ, ਹਾਏ ਵਰਮਾ ਤੇ ਮਲਮ ਲਗਾਏ ਕਿਹੜਾ, ਕਿਹੜਾ ਵੈਦ ਲੁਕਮਾਣ ਜੋ ਕਰੇ ਕਾਰੀ, ਕਾਰੀ ਘਾਵ ਜੁਦਾਈ ਮਿਟਾਏ ਕਿਹੜਾ, ਕਿਹੜਾ ਕਿਸੇ ਲਈ ਭਰੇ ਮੁਸੀਬਤਾਂ ਨੂੰ, ਕਸ਼ਟ ਕਿਸੇ ਦਾ ਸੀਸ ਉਠਾਏ ਕਿਹੜਾ, ਕਿਹੜਾ ਹਾਲ ਕਹਿ ਕਰ ਤੱਤੀ ਦਾ, ਜਾ ਕੇ ਪਿਆ ਨੂੰ ਮੋੜ ਲਿਆਏ ਕਿਹੜਾ, ਅੱਗ ਬਿਰਹੋਂ ਵਾਲੀ ਭੈੜੀ ਭੜਕ ਉੱਠੀ, ਬਲਦੀ ਪਈ ਤੇ ਮੀਂਹ ਬਰਸਾਏ ਕਿਹੜਾ, ਬਿਨਾ ਮਾਹੀ ਦੇ ਮੈਂ ਹਾਂ ਮਸਕੀਨ ਮਰਦੀ, ਮਾਹੀ ਦੀਦ ਦੀ ਅਮੀ ਪਿਲਾਏ ਕਿਹੜਾ। ਕਿਹੜਾ ਐਸਾ ਹੋਵੇਗਾ ਜਿਹੜਾ ਕਿ ਮਾਹੀ ਭਾਵ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਰੂਪੀ ਅਮਰ ਦੀ ਬੂੰਦ ਮੈਨੂੰ ਨਸੀਬ ਕਰਵਾਏਗਾ। ਸੋ ਇਹ ਹੈ ਮਾਘ ਦਾ ਮਹੀਨਾ, ਜਿਹਦਾ ਇਤਿਹਾਸਕ ਪਿਛੋਕੜ ਮੈਂ ਆਪਣੀ ਤੁੱਛ ਬੁੱਧੀ ਦੇ ਨਾਲ ਸਾਧ ਸੰਗਤ ਦੇ ਸਨਮੁਖ ਪੇਸ਼ ਕੀਤਾ। ਇਸ ਤੋਂ ਇਲਾਵਾ ਇੱਕ ਸਮਾਜ ਦੇ ਵਿੱਚ ਵੀ ਬਹੁਤ ਪ੍ਰਚਲਿਤ ਗੱਲ ਹੈ, ਆਮ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਪੋਹ ਰਿੱਧੀ ਤੇ ਮਾਘ ਖਾਧੀ, ਗੰਨੇ ਦੇ ਰਸ ਦੀ ਖੀਰ ਬਣਾਈ ਜਾਂਦੀ ਹੈ ਪੋਹ ਦੇ ਮਹੀਨੇ ਦੇ ਵਿੱਚ, ਰਾਤ ਨੂੰ ਬਣਾਈ ਜਾਂਦੀ ਹੈ ਤੇ ਫਿਰ ਸਵੇਰੇ ਛਕੀ ਜਾਂਦੀ ਹੈ। ਤੁਸੀਂ ਅੱਜ ਸਾਰੇ ਜਾਣਦੇ ਹੋ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਲੰਗਰ ਦੇ ਵਿੱਚ ਰਾਤ ਦੇ ਵੇਲੇ ਗੰਨੇ ਦੇ ਰਸ ਦੀ ਭਾਵ ਕੇ ਰੋਹ ਦੀ ਖੀਰ ਬਣੀ ਤੇ ਜਿਹੜੀ ਅੱਜ ਸਾਰੀ ਸੰਗਤ ਨੇ ਛਕੀ, ਮੈਂ ਵੀ ਛਕੀ, ਤੁਸੀਂ ਵੀ ਸਾਰਿਆਂ ਨੇ ਛਕੀ ਹੋਵੇਗੀ। ਇਸ ਨੂੰ ਆਖਿਆ ਜਾਂਦਾ ਹੈ ਪੋਹ ਰਿੱਧੀ ਤੇ ਮਾਘ ਖਾਧੀ, ਇਹ ਹੈ ਸਮਾਜਿਕ ਪਿਛੋਕੜ। ਸੋ ਮੈਂ ਅਰਜ ਕਰ ਰਿਹਾ ਸੀ ਇਸ ਮਾਘ ਦੇ ਮਹੀਨੇ ਦੇ ਬਾਬਤ। ਇਸ ਤੋਂ ਇਲਾਵਾ ਸਾਧ ਸੰਗਤ ਦੇ ਸਨਮੁਖ ਮੈਂ ਰੋਜ਼ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਪੇਸ਼ ਕਰਦਾ ਹਾਂ, ਮੈਂ ਉਸੇ ਇਤਿਹਾਸ ਨੂੰ ਅੱਗੇ ਪ੍ਰਾਰੰਭ ਕਰਨ ਦਾ ਯਤਨ ਕਰਾਂਗਾ। ਸੋ ਇਤਿਹਾਸ ਦੇ ਵਿੱਚ 100 ਸਾਖੀਆਂ ਦੀਆਂ ਸਾਖੀਆਂ ਦਾ ਦੌਰ ਚੱਲ ਰਿਹਾ, ਬਹੁਤ ਸਾਰੀਆਂ 100 ਸਾਖੀਆਂ ਆਪਣੇ ਸ਼ਬਦਾਂ ਦੇ ਵਿੱਚ ਹੀ ਬਿਆਨ ਕੀਤੀਆਂ ਨੇ ਕਵੀ ਸੰਤੋਖ ਸਿੰਘ ਜੀ ਨੇ। ਸੋ 100 ਸਾਖੀ ਦੇ ਵਿੱਚ ਗ੍ਰਿਸ਼ਤੀਆਂ ਦੇ ਬਾਬਤ ਕਥਾ ਚੱਲ ਰਹੀ ਸੀ ਕਿ ਜਿਹੜਾ ਆਨੰਦ ਸਿੰਘ ਨਾਂ ਦਾ ਲੜਕਾ ਹੈ, ਜਿਨੇ ਆਖਿਆ ਸੀ ਕਿ ਮੈਂ ਫਕੀਰ ਬਣ ਜਾਣਾ, ਮੈਂ ਗ੍ਰਸਤ ਮਾਰਗ ਨੂੰ ਛੱਡ ਦੇਣਾ, ਉਹਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸਾਖੀ ਸੁਣਾਈ ਹੈ ਕਿ ਕਿਸ ਤਰ੍ਹਾਂ ਦਾ ਤੈਨੂੰ ਸਾਧੂ ਹੋਣਾ ਚਾਹੀਦਾ, ਤੇ ਫਿਰ ਹੁਣ ਸਤਿਗੁਰੂ ਜੀ ਇੱਕ ਹੋਰ ਸਾਖੀ ਸੁਣਾ ਰਹੇ ਨੇ ਜਿਹੜੀ ਕਿ ਗ੍ਰਸਤ ਮਾਰਗ ਦੇ ਧਾਰਨ ਦੇ ਵੱਲ ਮਨੁੱਖ ਨੂੰ ਉਪਦੇਸ਼ ਦਿੰਦੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਾਉਂਦੇ ਸਾਖੀ ਇੱਥੋਂ ਤੱਕ ਪਹੁੰਚੇ ਨੇ ਕਿ ਉਸ ਰੁੱਖ ਦੇ ਥੱਲੇ ਜਿਹੜਾ ਆਦਮੀ ਆਣ ਕੇ ਬੈਠ ਗਿਆ ਸੀ, ਜਿਹੜਾ ਸ਼ਿਕਾਰੀ ਸੀ, ਉਹਦੀ ਠੰਡ ਨੂੰ ਦੂਰ ਕੀਤਾ ਕਬੂਤਰ ਨੇ ਲਿਆ ਕੇ ਚੰਗਿਆੜਾ ਅੱਗੇ ਸੁੱਟ ਦਿੱਤਾ, ਉਹਨੇ ਲੱਕੜਾਂ ਲਾਈਆਂ ਤੇ ਭਾਂਬੜ ਮੱਚ ਗਿਆ, ਉਹਨੇ ਅੱਗ ਸੇਕੀ, ਉਹਦਾ ਜਿਹੜਾ ਪਾਲੇ ਦਾ ਦੁੱਖ ਸੀ ਉਹ ਤੇ ਦੂਰ ਹੋ ਗਿਆ, ਪਰ ਭੁੱਖ ਦਾ ਦੁੱਖ ਅਜੇ ਦੂਰ ਨਹੀਂ ਹੋਇਆ। ਇੱਥੋਂ ਤੱਕ ਕਰੀਬ ਕਥਾ ਪਹੁੰਚ ਚੁੱਕੀ ਸੀ, ਅੱਜ ਇੱਥੋਂ ਹੀ ਅੱਗੇ ਮੈਂ ਪ੍ਰਾਰੰਭ ਕਰਦਾ। ਗਇਓ ਸੀਤ ਪਰ ਭੁੱਖਾ ਰਹਿਓ, ਦੇਖ ਕਪੋਤ ਬਾਤ ਤਬ ਕਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੀਤ ਦਾ ਦੁੱਖ ਤੇ ਚਲਾ ਗਿਆ, ਪਰ ਹੁਣ ਬਹੁਤ ਜਿਆਦਾ ਭੁੱਖ ਲੱਗੀ ਹੋਈ ਹੈ। ਉਸ ਵੇਲੇ ਜਿਹੜਾ ਕਬੂਤਰ ਸੀ ਉਸ ਨੇ ਫਿਰ ਆਪਣੀ ਕਬੂਤਰੀ ਘਰ ਵਾਲੀ ਨੂੰ ਇਸ ਤਰ੍ਹਾਂ ਆਖਿਆ,
ਹੇ ਕਰ ਕੀ ਸਰਦਾਰ ਨ ਸੁਣੋ,
ਬਾਲ ਬੱਚੇ ਪਾਲੋ ਸੁਖ ਸਾਨੂੰ। ਕਬੂਤਰੀ ਨੂੰ ਕਹਿੰਦਾ ਹੈ ਕਬੂਤਰ ਕਿ ਤੂੰ ਸਰਦਾਰਨੀ ਹੈ ਤੇ ਤੂੰ ਇੱਥੇ ਰਹਿ ਕੇ ਬਾਲ ਬੱਚਿਆਂ ਨੂੰ ਪਾਲੇ ਤੇ ਮੈਂ ਇਹਦੀ ਧੂਣੀ ਦੇ ਵਿੱਚ ਡਿੱਗ ਕੇ ਆਪਣੇ ਸਰੀਰ ਦਾ ਮਾਸ ਇਹਨੂੰ ਖਵਾ ਦੇਣਾ, ਕਿਉਂਕਿ ਜਾਣਦੇ ਨੇ ਸ਼ਿਕਾਰੀ ਹੈ, ਇਹਨੇ ਤੇ ਮਾਸ ਨੂੰ ਖਾ ਹੀ ਲੈਣਾ। ਉਹ ਕਹਿੰਦਾ ਕਿ ਤੂੰ ਘਰ ਦੀ ਸਰਦਾਰਨੀ ਹੈ, ਇਸ ਕਰਕੇ ਬਾਲ ਬੱਚੇ ਤੂੰ ਸਾਂਭੇ ਤੇ ਮੈਂ ਅੱਗ ਦੇ ਵਿੱਚ ਪੈ ਜਾਣਾ। ਇਸ ਮਾਨੂ ਹਿਤ ਅਲ ਪਿਆਰਾ ਦਿਓ ਸਰੀਰ ਆਪਣੇ ਇਸ ਬਾਰਾ। ਕਬੂਤਰ ਕਹਿੰਦਾ ਕਿ ਇਸ ਮਾਨੂ ਦੇ ਵਾਸਤੇ ਭਾਵ ਕਿ ਇਸ ਮਨੁੱਖ ਦੇ ਵਾਸਤੇ ਮੈਂ ਆਪਣੇ ਸਰੀਰ ਦਾ ਆਹਾਰ ਦੇ ਦੇਣਾ ਹਾਂ, ਭਾਵੇਂ ਕਿ ਥੋੜਾ ਹੈ, ਫਿਰ ਵੀ ਮੈਂ ਜੋ ਕਰ ਸਕਦਾ ਹਾਂ ਉਹ ਕਰਾਂਗਾ। ਕਹਿ ਕਪੋਤੀ ਧਰਮ ਸੁਮੇਰਾ ਦਿਓ ਆਹਾਰ ਆਪਣ ਤਨ ਕੇਰਾ। ਜਦੋਂ ਕਬੂਤਰ ਨੇ ਐਸੀ ਗੱਲ ਕੀਤੀ ਤੇ ਅੱਗੋਂ ਫਿਰ ਕਬੂਤਰੀ ਕਹਿੰਦੀ ਹੈ ਕਿ ਪਤੀ ਜੀ ਤੁਹਾਡੇ ਜੀਵਨ ਤੋਂ ਬਾਅਦ ਫਿਰ ਮੇਰਾ ਜੀਵਨ ਤੇ ਲਾਣਤ ਦਾ ਜੀਵਨ ਹੈ, ਇਸ ਕਰਕੇ ਤੁਸੀਂ ਨਾ ਡਿੱਗੋ, ਮੈਂ ਹੀ ਧੂਣੀ ਦੇ ਵਿੱਚ ਡਿੱਗ ਕੇ ਆਪਣੇ ਸਰੀਰ ਦਾ ਮਾਸ ਇਸ ਨੂੰ ਖਾ ਦਿੰਨੀ ਹੈ, ਤੁਸੀਂ ਇਸ ਤਰ੍ਹਾਂ ਨਾ ਕਰੋ, ਇਸ ਤਰ੍ਹਾਂ ਕਬੂਤਰੀ ਨੇ ਆਖਿਆ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨਾਲ ਦੀ ਨਾਲ ਇਸ ਕਥਾ ਨੂੰ ਬਿਆਨ ਕਰ ਰਹੇ ਨੇ ਜਿਹਦਾ ਮੈਂ ਪ੍ਰਮਾਣ ਦੇ ਰਿਹਾ ਹਾਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਲਿਖਦੇ ਨੇ ਇਸ ਵਿਥਿਆ ਨੂੰ। ਪਿਆਰੀ ਦੱਸ ਹੁਣ ਹੋਰ ਕੀ ਹੈ ਕਰਨਾ, ਹੋਇਆ ਪਾਲੇ ਤੋਂ ਇਹਦਾ ਛੁਟਕਾਰ ਹੈ ਜੀ, ਪਰ ਭੁੱਖ ਲੱਗੀ ਇਹਨੂੰ ਜਾਪ ਦੀਏ, ਸਾਡੇ ਪਾਸ ਨਾ ਕੁਝ ਤਿਆਰ ਹੈ ਜੀ। ਅਸੀਂ ਹਾਂ ਪੰਛੀ ਕਰ ਕੁਝ ਨਹੀਂ, ਦਾਣੇ ਚੁਗ ਖਾਣੇ ਸਾਡੀ ਕਾਰ ਹੈ ਜੀ, ਇੱਕ ਜੀਵ ਨਹੀਂ ਪਾਲਣੇ ਯੋਗ ਅਸੀਂ, ਸਾਡੇ ਗ੍ਰਸਤ ਤਾਈ ਤਿਰਕਾਰ ਹੈ ਜੀ। ਕੋਈ ਹਜ਼ਾਰਾਂ ਦੀ ਪਾਲਣਾ ਕਰ ਸਕਦੇ, ਕੋਈ ਸੌ ਕੋਈ ਇੱਕ ਦੋ ਚਾਰ ਹੈ ਜੀ, ਅਸੀਂ ਇੱਕ ਨੂੰ ਭੋਜਨ ਨਾ ਦੇਣ ਜੋਗੇ, ਸਾਡਾ ਜੀਵਨ ਤ੍ਰਿਗ ਖਵਾਰ ਹੈ ਜੀ। ਆਇਆ ਇੱਕ ਅਰਥੀ ਜਿੱਥੋਂ ਨਹੀਂ ਪਲਦਾ, ਉਸ ਘਰ ਤੋਂ ਪਲੀ ਉਜਾਰ ਹੈ ਜੀ, ਇਸ ਵਾਸਤੇ ਮੈਂ ਇਹਦਾ ਬਣਾ ਭੋਜਨ, ਹੁਣ ਮਿਲ ਲੈ ਤੂੰ ਜਾਂਦੀ ਵਾਰ ਹੈ ਜੀ। ਇਹ ਆਖ ਕਬੂਤਰ ਤਿਆਰ ਹੋਇਆ, ਮਾਦਾ ਬੇਨਤੀ ਕਰੇ ਉਚਾਰ ਹੈ ਜੀ, ਮੈਂ ਆਪ ਦੀ ਦਾਸੀ ਕਰਤਾਰ ਸਿੰਘਾ, ਸੇਵਾ ਕਰਨੀ ਮੈਨੂੰ ਦਰਕਾਰ ਹੈ ਜੀ। ਕਬੂਤਰ ਨੇ ਆਖਿਆ ਕਿ ਮਾੜੇ ਭਾਗ ਨੇ ਕਿ ਅਸੀਂ ਇੱਕ ਮਨੁੱਖ ਦਾ ਢਿੱਡ ਵੀ ਨਹੀਂ ਭਰ ਸਕਦੇ, ਪਰ ਕਹਿੰਦਾ ਕਿ ਇੱਥੋਂ ਤੱਕ ਕਰ ਸਕਦਾ ਹਾਂ ਕਿ ਮੈਂ ਡਿੱਗ ਪੈਂਦਾ ਹਾਂ ਇਹਦੀ ਧੂਣੀ ਦੇ ਵਿੱਚ, ਇਹ ਮੈਨੂੰ ਭੁੰਨ ਕੇ ਖਾ ਲਵੇਗਾ, ਇਦੋਂ ਵੱਧ ਤੇ ਮੈਂ ਕੁਝ ਨਹੀਂ ਕਰ ਸਕਦਾ। ਤੇ ਜਦੋਂ ਕਬੂਤਰ ਨੇ ਐਸੀ ਗੱਲ ਆਖੀ ਤੇ ਉਹ ਕਬੂਤਰੀ ਕਹਿੰਦੀ ਹੈ ਕਿ ਪਤੀ ਜੀ ਮੈਂ ਤੇ ਤੁਹਾਡੀ ਦਾਸੀ ਹਾਂ, ਇਸ ਕਰਕੇ ਮੈਂ ਹੀ ਇਹਦੀ ਧੂਣੀ ਦੇ ਵਿੱਚ ਡਿੱਗਦੀ ਹਾਂ, ਤੁਸੀਂ ਮੇਰੇ ਸਵਾਮੀ ਹੋ, ਇਸ ਕਰਕੇ ਤੁਸੀਂ ਐਸਾ ਨਾ ਕਰੋ, ਇਹ ਕਬੂਤਰੀ ਨੇ ਆਖਿਆ।
ਨਾਰੀ ਨਰਕ ਸਰੀਰ ਹੈ, ਬਿਨਾ ਪੁਰਖ ਕਿਹੇ ਕਾਮ, ਸਤਗਤ ਦਾਤਾ ਪੁਰਖ ਹੈ ਅਵਰਨ ਦਾਤਾ ਰਾਮ।
ਕਬੂਤਰੀ ਕਹਿੰਦੀ ਹੈ ਕਿ ਨਾਰੀ ਨਰਕ ਸਰੀਰ ਹੈ ਬਿਨਾ ਪੁਰਖ ਕਿਹੇ ਕਾਮ, ਭਾਵ ਕੇ ਬਗੈਰ ਪਤੀ ਤੋਂ ਔਰਤ ਦਾ ਜਿਹੜਾ ਧਰਮ ਹੈ ਉਹ ਬਿਲਕੁਲ ਵੀ ਨਹੀਂ ਹੈ, ਭਾਵ ਕੇ ਨਰਕਾਂ ਨੂੰ ਭੋਗਦੀ ਹੈ ਜੇਕਰ ਪਤੀ ਮਰ ਜਾਵੇ, ਇਸ ਕਰਕੇ ਹਮੇਸ਼ਾ ਜਿਹੜੀ ਨਾਰੀ ਹੈ ਉਹ ਚਾਹੁੰਦੀ ਹੈ ਕਿ ਮੇਰਾ ਪਤੀ ਨਾ ਮਰੇ, ਮੈਂ ਭਾਵੇਂ ਉਹਦੀ ਜਗ੍ਹਾ ਦੇ ਉੱਤੇ ਮਰ ਜਾਵਾਂ। ਇਸ ਕਰਕੇ ਕਹਿੰਦੀ ਹੈ ਪਤੀ ਜੀ ਜੇਕਰ ਮੇਰੇ ਹੁੰਦਿਆਂ ਤੁਸੀਂ ਜਾਣ ਬੁੱਝ ਕੇ ਮਰੋਗੇ ਤੇ ਮੇਰੇ ਵਾਸਤੇ ਜੀਵਨ ਨਰਕ ਹੈ, ਇਸ ਸਰੀਰ ਫਿਰ ਕਿਸੇ ਵੀ ਕੰਮ ਦਾ ਨਹੀਂ ਹੈ। ਸਤਗਤ ਦਾਤਾ ਪੁਰਖ ਹੈ ਅਵਰਨ ਦਾਤਾ ਰਾਮ, ਕਹਿੰਦੀ ਹੈ ਕਿ ਇਸਤਰੀ ਦਾ ਸਦਾ ਗਤੀ ਦਾ ਦਾਤਾ ਪੁਰਖ ਹੈ, ਉਹਦਾ ਪਤੀ ਹੈ, ਆਰਾਮ ਹੋਰਨਾ ਦਾ ਦਾਤਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਕਬੂਤਰੀ ਨੇ ਕਬੂਤਰ ਨੂੰ ਆਖਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਲਿਖਦੇ ਨੇ ਕਿ ਕਬੂਤਰੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ।
ਤੁਸੀਂ ਪਤੀ ਪਰਮੇਸ਼ਵਰ ਦਾ ਰੂਪ ਮੇਰੇ ਲੱਗੇ ਤੁਸਾਨੂੰ ਨਾ ਤੱਤੀ ਵਾ ਸਾਈ ਜੁਗਾਂ ਤੀਕ ਜੀਵੋ ਤੇ ਆਨੰਦ ਭੋਗੋ ਲੱਗੇ ਦੁੱਖ ਨਾ ਕਦੇ ਪੀਆ ਸਾਈ ਬਿਨਾ ਪਤੀ ਦੇ ਨਾਰ ਹੈ ਕੰਮ ਕਿਹੜੇ ਜਿੰਦ ਜਾਣ ਮੈਂ ਦਿਆਂ ਘੁਮਾ ਸਾਈ ਜਿਸ ਨਾਰ ਤੇ ਪਤੀ ਪ੍ਰਸੰਨ ਸਦਾ ਵੱਡੇ ਭਾਗਾਂ ਵਾਲੀ ਹੈ ਲਿਖਾ ਸਾਈ ਹੋਰ ਪਤੀ ਤੋਂ ਵੱਧ ਪ੍ਰਸੰਨਤਾ ਤੋਂ ਨਾਰੀ ਵਾਸਤੇ ਧਨ ਨਾ ਕਾ ਸਾਈ ਦੌਲਤ ਦੁਨੀਆ ਸੁਖ ਸਵਰਗ ਸਾਰੇ ਮਾਂ ਬਾਪ ਕੁਟੰਬ ਪਿਰਾ ਸਾਈ ਨਾਰੀ ਵਾਸਤੇ ਜਪ ਤੇ ਤਪ ਇਹੋ ਖੁਸ਼ੀ ਪਤੀ ਨੂੰ ਸਦਾ ਰਖਾ ਸਾਈ ਨਹੀਂ ਤਾਂ ਪਤੀ ਬਾਜੋ ਰੂਪਵੰਤ ਨਾਰੀ ਧੱਕੇ ਵਿੱਚ ਕੁਟੰਬ ਦੇ ਖਾ ਸਾਈ ਨਾਲ ਪਤੀ ਦੇ ਦੁੱਖ ਤੇ ਭੁੱਖ ਯਾਦਕ ਨਾਰੀ ਸੁਖ ਦੇ ਨਾਲ ਲੰਘਾ ਸਾਈ ਬਿਨਾ ਪਤੀ ਤੋਂ ਰਾਜ ਤੇ ਜ਼ਰ ਜ਼ੇਵਰ ਨਾਰੀ ਵਾਸਤੇ ਦੋਜਖਾਂ ਪਾ ਸਾਈ ਇਸੇ ਵਾਸਤੇ ਆਗਿਆ ਕਰੋ ਮੈਨੂੰ ਪਵਾਂ ਵਿੱਚ ਬਲਦੀ ਅੱਗ ਜਾ ਸਾਈ ਲੇਖੇ ਧਰਮ ਲੱਗ ਜਾਏ ਕਰਤਾਰ ਸਿੰਘਾ ਇਹ ਸਰੀਰ ਪਾਪੀ ਸੁਖ ਪਾ ਸਾਈ ਕਬੂਤਰੀ ਕਹਿੰਦੀ ਹੈ ਇਸ ਕਰਕੇ ਤੁਸੀਂ ਮੈਨੂੰ ਆਗਿਆ ਦੇਵੋ ਕਿ ਮੈਂ ਹੀ ਬਲਦੀ ਹੋਈ ਅੱਗ ਦੇ ਵਿੱਚ ਡਿੱਗ ਕੇ ਆਪਣੇ ਸਰੀਰ ਨੂੰ ਸਾੜ ਦੇਵਾਂ ਤੇ ਮੈਨੂੰ ਉਹ ਫਿਰ ਆਪੇ ਸ਼ਿਕਾਰੀ ਭੁੰਨ ਕੇ ਖਾ ਲਵੇਗਾ ਇਸ ਤਰ੍ਹਾਂ ਦੀ ਬੇਨਤੀ ਕਬੂਤਰੀ ਕਰ ਰਹੀ ਹੈ ਪਰ ਦੂਸਰੇ ਪਾਸੇ ਕਬੂਤਰ ਇਸ ਜਿੱਦੇ ਉੱਤੇ ਅੜਿਆ ਹੋਇਆ ਕਿ ਨਹੀਂ ਮੈਂ ਡਿੱਗਦਾ ਪੁਰਖ ਕਯੋ ਕਰ ਤ੍ਰਿਆ ਬਿਨ ਸੁਣਾ ਰਹੇ ਦੁਆਰ ਪੁਰਖ ਵਹਿਰ ਹੀ ਸੂਰਮਾ ਅੰਤਰ ਕਰਕੇ ਖੁਆਰ ਕਬੂਤਰ ਕਹਿੰਦਾ ਹੈ ਕਿ ਔਰਤਾਂ ਤੋਂ ਬਗੈਰ ਜਿਹੜਾ ਘਰ ਹੈ ਉਹ ਸੁੰਨਾ ਹੁੰਦਾ ਹੈ ਪੁਰਖ ਵਹਿਰ ਹੀ ਸੂਰਮਾ ਅੰਤਰ ਕੇ ਖੁਆਰ ਮਰਦ ਬਾਹਰ ਸੂਰਮਾ ਹੈ ਘਰ ਦੇ ਵਿੱਚ ਉਹ ਖੁਆਰ ਹੈ ਭਾਵ ਕਿ ਮਰਦ ਤ੍ਰੀਮਤ ਵਾਂਗੂ ਘਰ ਦਾ ਪ੍ਰਬੰਧ ਨਹੀਂ ਕਰ ਸਕਦਾ ਜਿੰਨਾ ਵਧੀਆ ਪ੍ਰਬੰਧ ਘਰ ਦਾ ਔਰਤ ਕਰ ਸਕਦੀ ਹੈ ਉਹਦਾ ਪਤੀ ਉਨਾ ਵਧੀਆ ਘਰ ਦਾ ਪ੍ਰਬੰਧ ਬਿਲਕੁਲ ਵੀ ਨਹੀਂ ਕਰ ਸਕਦਾ ਕਬੂਤਰ ਕਹਿੰਦਾ ਇਸ ਕਰਕੇ ਮੈਂ ਵਰਦਾ ਹਾਂ ਤੂੰ ਘਰ ਨੂੰ ਸਾਂਭ ਕਬੂਤਰ ਨੇ ਫਿਰ ਉਸ ਵੇਲੇ ਇਸ ਤਰੀਕੇ ਦੇ ਨਾਲ ਆਖਿਆ ਸਮਝਾਉਣ ਦੇ ਵਾਸਤੇ ਕਬੂਤਰੀ ਨੂੰ ਪਿਆਰੀ ਸੱਚ ਹੈ ਜੋ ਤੂੰ ਆਖਦੀ ਹੈ ਨਾਰੀ ਬਾਜ ਪੀ ਨਰ ਖਵਾਰ ਹੋਵੇ ਉਹ ਘਰ ਕਾਰਾ ਪੱਕਾ ਜੇਲ ਖਾਨਾ ਜਿਸ ਘਰ ਸੁਸ਼ੀਲ ਨਾ ਨਾਰ ਹੋਵੇ ਧਨ ਭਾਗ ਉਸ ਪੁਰਸ਼ ਦੇ ਸਵਰਗ ਭੋਗੇ ਜਿਸ ਘਰ ਨਾਰੀ ਆਗਿਆਕਾਰ ਹੋਵੇ ਪਤੀ ਪ੍ਰੇਮ ਵਾਲੀ ਮਿੱਠੇ ਬੋਲ ਵਾਲੀ ਰੂਪਵੰਤ ਸੋਹਣੀ ਤਾਬੇਦਾਰ ਹੋਵੇ ਆਏ ਗਏ ਦਾ ਆਦਰ ਭਾਵ ਕਰੇ ਗ੍ਰਸਤ ਧਰਮ ਦੇ ਵਿੱਚ ਹੁਸ਼ਿਆਰ ਹੋਵੇ ਉਹ ਗਰੀਬੀ ਪੀ ਰਾਜ ਤੋਂ ਹੈ ਚੰਗੀ ਪਤੀ ਨਾਰ ਦਾ ਜਿੱਥੇ ਪਿਆਰ ਹੋਵੇ ਮਹਿਲ ਮਾੜੀਆਂ ਕਰ ਨਾ ਸਮਝੀਏ ਜੀ ਘਰ ਨਾਰੀ ਦੇ ਨਾਲ ਉਚਾਰ ਹੋਵੇ ਨਾਰੀ ਬਿਨਾ ਮਹਿਲ ਉਜਾੜ ਸਾਰੇ ਧਨ ਲੱਖ ਕਰੋੜ ਹਜ਼ਾਰ ਹੋਵੇ ਬਿਨਾ ਨਾਰ ਦੇ ਹੈ ਗ੍ਰਸਤ ਕਾਦਾ ਕੱਲਾ ਪੁਰਸ਼ ਅਤੇ ਅੰਤ ਲਾਚਾਰ ਹੋਵੇ ਆਏ ਗਏ ਦੀ ਸੇਵਾ ਨਾ ਕਰ ਸਕੇ ਵੇਲੇ ਦੁੱਖ ਦੇ ਕੋਈ ਨਾ ਯਾਰ ਹੋਵੇ ਦੁੱਖ ਮਰਦ ਦੇ ਸੁਖ ਹੋ ਜਾਂਦੇ ਨੇ ਜੇ ਨਾਰ ਚੰਗੀ ਖਿਦਮਤ ਗਾਰ ਹੋਵੇ ਸਾਰੇ ਸੁਖ ਇੱਕ ਘੜੀ ਵਿੱਚ ਦੂਰ ਹੁੰਦੇ ਜੇ ਤੀਵੀਂ ਪੈੜੀ ਬਦਕਾਰ ਹੋਵੇ ਬਸ ਤੂੰ ਮੈਨੂੰ ਪਿਆਰੀ ਪ੍ਰਾਣਾ ਤੋਂ ਹੈ ਮੈਥੋਂ ਨਹੀਂ ਵਿਛੋੜਾ ਸਹਾਰ ਹੋਵੇ ਤਿਆਗ ਦਿਆਂ ਸਰੀਰ ਕਰਤਾਰ ਸਿੰਘਾ ਖਾ ਕੇ ਪਰਸਾਨੀ ਇੱਕ ਵਾਰ ਹੋਵੇ।
ਕਬੂਤਰ ਕਹਿੰਦਾ ਨਹੀਂ, ਮੈਂ ਹੀ ਆਪਣੇ ਸਰੀਰ ਨੂੰ ਤਿਆਗਾਂਗਾ ਮੈਨੂੰ ਖਾ ਕੇ, ਤਾਂ ਕਿ ਸ਼ਿਕਾਰੀ ਪ੍ਰਸੰਨ ਹੋ ਜਾਵੇ, ਇਹਦੀ ਭੁੱਖ ਦਾ ਜਿਹੜਾ ਦੁੱਖ ਹੈ ਉਹ ਦੂਰ ਚ ਰਹਿ ਜਾਵੇ।
ਸੁਣੋ ਨੀਗਰਾ ਪਤ ਬਚ ਹੋਤੀ, ਜਵਲਤ ਅਗਨ ਮੈਂ ਗਿਰੀ ਕਪੋਤੀ।
ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੰਦ ਸਿੰਘ ਨੂੰ ਸੁਣਾ ਰਹੇ ਨੇ ਸਾਖੀ, ਕਹਿੰਦੇ ਨੇ ਸੁਣ ਨੀਗਰਾ, ਸੁਣ ਬਾਲਕਾ, ਇੰਨੀ ਗੱਲ ਕਬੂਤਰ ਕਰ ਹੀ ਰਿਹਾ ਸੀ ਕਿ ਇੰਨੇ ਚਿਰ ਨੂੰ ਝੱਟ ਹੀ ਬਲਦੀ ਹੋਈ ਅੱਗ ਦੇ ਵਿੱਚ ਕਬੂਤਰੀ ਨੇ ਛਾਲ ਮਾਰ ਦਿੱਤੀ, ਡਿੱਗ ਪਈ ਉਸ ਧੂਣੀ ਦੇ ਵਿੱਚ।
ਬਦਕ ਦੇਖ ਪੂਨੀ ਅਰ ਖਾਈ, ਤਬੈ ਕਪੋਤ ਵਿਚਾਰ ਉਠਾਈ।
ਕਬੂਤਰੀ ਸੜ ਗਈ, ਮਰ ਗਈ, ਤੇ ਉਹ ਸ਼ਿਕਾਰੀ ਸੀ, ਉਹ ਤੇ ਮਾਸ ਖਾ ਲੈਂਦਾ ਸੀ, ਇਸ ਕਰਕੇ ਉਹਨੇ ਭੁੰਨਿਆ ਕਬੂਤਰੀ ਦੇ ਸਰੀਰ ਨੂੰ ਤੇ ਖਾ ਗਿਆ। ਉਸ ਵੇਲੇ ਕਪੋਤ ਵੇਖਦਾ ਹੀ ਰਹਿ ਗਿਆ। ਉਸ ਨੇ ਫਿਰ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ ਕਬੂਤਰ ਨੇ,
ਨਰ ਤਨ ਤੀਨ ਸੇਰ ਲੈ ਖਾਈ, ਅਰਧ ਸ਼ੁਧਤ ਰਹਿ ਗਾਇ ਅਰ ਗਾਈ।
ਕਬੂਤਰ ਸੋਚਦਾ ਕਿ ਭਾਵੇਂ ਕਿ ਕਬੂਤਰੀ ਨੂੰ ਖਾ ਗਿਆ ਪਰ ਥੋੜਾ ਇਹਦਾ ਸਰੀਰ ਹੈ, ਇੰਨਾ ਕ ਖਾ ਕੇ ਇਹ ਰੱਜਿਆ ਨਹੀਂ ਹੋਵੇਗਾ। ਅਰਧ ਸ਼ੁਧਤ ਰਹੇਗਾ ਅਰਗਾਈ, ਭਾਵ ਕਿ ਅੱਧਾ ਭੁੱਖਾ ਰਹਿ ਕੇ ਇਹ ਚੁੱਪ ਕਰ ਰਿਹਾ ਹੈ, ਕਿਉਂਕਿ ਇੱਕ ਕਬੂਤਰੀ ਦੇ ਨਾਲ ਇਹਦੇ ਪੇਟ ਦੀ ਪੂਰਤੀ ਨਹੀਂ ਹੋਈ ਹੋਵੇਗੀ। ਭਾਵ ਕਿ ਕਬੂਤਰੀ ਨੂੰ ਖਾ ਲਿਆ, ਅਜੇ ਰੱਜਿਆ ਨਹੀਂ ਹੋਵੇਗਾ, ਅੱਧਾ ਤੇ ਭੁੱਖਾ ਹੈ, ਅੱਧਾ ਰੱਜ ਗਿਆ ਕਬੂਤਰੀ ਨੂੰ ਖਾ ਕੇ।
ਅਧ ਭੋਜਨ ਦੇ ਭੁੱਖਾ ਰੱਖ, ਨਰਕ ਪਰੇ ਦਾਤਾ ਸ਼੍ਰੁਤ ਪਾਖ।
ਫਿਰ ਕਬੂਤਰ ਵਿਚਾਰ ਕਰਨ ਲੱਗਾ ਕਿ ਜੇਕਰ ਗ੍ਰਿਸਤੀ ਦੇ ਘਰ ਦੇ ਵਿੱਚ ਕੋਈ ਅਤਿਥੀ ਅੱਧਾ ਭੁੱਖਾ ਰਹਿ ਕੇ ਚਲਿਆ ਜਾਵੇ ਤਾਂ ਵੀ ਨਰਕਾਂ ਦਾ ਭਾਗੀ ਬਣਦਾ ਹੈ ਉਹ ਜਿਹੜਾ ਕਿ ਘਰ ਦਾ ਮਾਲਕ ਹੋਵੇ, ਜਿਹੜਾ ਗ੍ਰਿਸਤੀ ਹੋਵੇ। ਸ਼੍ਰੁਤ ਪਾਖ ਹੈ, ਭਾਵ ਕਿ ਜਿਹੜੀ ਸ਼ਰੂਤੀ ਹੈ ਉਹ ਇਹ ਬਿਆਨ ਦਿੰਦੀ ਹੈ ਕਿ ਪੂਰਾ ਰਜਾ ਕੇ ਹੀ ਅਤਿਥੀ ਨੂੰ ਭੇਜਣਾ ਚਾਹੀਦਾ, ਇਹ ਤੇ ਅੱਧਾ ਰਜਿਆ ਅਜੇ ਅੱਧਾ ਭੁੱਖਾ ਹੈ।
ਤਵ ਤਜ ਮੋਹ ਅਗਨ ਮੈਂ ਗਿਰਿਓ, ਹੇਰ ਪਰਾਦੀ ਕਰਨਾ ਕਰਿਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੁਣਾ ਰਹੇ ਨੇ ਸਾਖੀ ਕਿ ਇਸ ਤਰ੍ਹਾਂ ਦੀ ਫਿਰ ਵਿਚਾਰ ਕੀਤੀ ਹੈ, ਆਪਣੇ ਬੱਚਿਆਂ ਦੇ ਮੋਹ ਨੂੰ ਉਸ ਨੇ ਛੱਡ ਦਿੱਤਾ ਤੇ ਕਬੂਤਰ ਵੀ ਫਿਰ ਅੱਗ ਦੇ ਵਿੱਚ ਜਾ ਡਿੱਗਿਆ ਹੈ। ਹੇਰ ਪਾਰ ਦੀ ਕਰਨਾ ਪਰਿਓ, ਜਦੋਂ ਕਬੂਤਰ ਨੇ ਵੀ ਧੂਣੀ ਦੇ ਵਿੱਚ ਛਾਲ ਮਾਰ ਦਿੱਤੀ ਤੇ ਜਿਹੜਾ ਉਹ ਪਾਰ ਦੀ ਸੀ, ਜਿਹੜਾ ਸ਼ਿਕਾਰੀ ਸੀ, ਉਹ ਫਿਰ ਬਹੁਤ ਹੀ ਜ਼ਿਆਦਾ ਕਰੁਣਾ ਦੇ ਰਸ ਦੇ ਵਿੱਚ ਭਰ ਗਿਆ।
ਤਨ ਤਨ ਇਹ ਖਗ ਤਨ ਧਰੇ, ਮਾਵੇਂ ਹਾਰ ਹਿਤ ਦੋਨੋਂ ਮਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸ਼ਿਕਾਰੀ ਆਪਣੇ ਮਨ ਦੇ ਵਿੱਚ ਸੋਚਣ ਲੱਗਾ, ਤਨ ਨੇ ਇਹ ਤਨ ਨੇ ਜਿਨ੍ਹਾਂ ਨੇ ਕਿ ਭਾਵੇਂ ਪੰਛੀਆਂ ਦੇ ਸਰੀਰ ਨੂੰ ਧਾਰਨ ਕੀਤਾ ਪਰ ਮੇਰਾ ਖਾਣਾ ਬਣਨ ਦੇ ਵਾਸਤੇ, ਮੇਰਾ ਭੋਜਨ ਬਣਨ ਦੇ ਵਾਸਤੇ ਇਹਨਾਂ ਦੋਵਾਂ ਨੇ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੱਤੇ ਨੇ, ਦੋਵੇਂ ਮਰ ਗਏ ਨੇ ਸਿਰਫ ਮੈਨੂੰ ਰਜਾਉਣ ਦੇ ਵਾਸਤੇ, ਇਹਨਾਂ ਪੰਛੀਆਂ ਦਾ ਜੀਵਨ ਤੇ ਧਨਤਾ ਦੇ ਯੋਗ।
ਮੈਂ ਪਾਪੀ ਵੱਡ ਹੋਇਓ ਪਾਪ, ਬਿਨ ਸੋ ਤਨ ਮੋਹ ਸੋ ਤਜ ਆਪ।
ਸੋਚਣ ਲੱਗਾ ਮੈਂ ਤੇ ਬਹੁਤ ਵੱਡਾ ਪਾਪੀ ਹਾਂ, ਮੇਰੇ ਤੋਂ ਇਹ ਵੀ ਬਹੁਤ ਵੱਡਾ ਪਾਪ ਹੋਇਆ ਹੈ।
ਬਿਨ ਸੋ ਤਨ ਮੋਹੇ ਸੋ ਤਜ ਆਪ।
ਸੋਚਣ ਲੱਗਾ ਕਿ ਭਾਵੇਂ ਤਨ ਬਿਨ ਸੇ, ਮੋਹ ਨੂੰ ਛੱਡ ਕੇ ਮੈਂ ਜੋ ਮਨੁੱਖ ਤਨ ਪਾਇਆ ਤੇ ਮੈਂ ਫਿਰ ਤਪ ਕਰਾਂਗਾ, ਹੁਣ ਮੈਂ ਐਸਾ ਕੰਮ ਨਹੀਂ ਕਰਾਂਗਾ।
ਮੈਂ ਤਪ ਤਪੋ ਜਿਨਰ ਤਨ ਹੋਵਾ, ਇਮ ਕਹਿ ਪ੍ਰੇਮ ਉਮਕ ਬਹੁ ਰੋਵਾ।
ਮੈਂ ਤਪ ਕਰਾਂਗਾ, ਮੈਂ ਹੁਣ ਭਗਤੀ ਕਰਾਂਗਾ, ਜੇਕਰ ਪ੍ਰਮਾਤਮਾ ਨੇ ਮੈਨੂੰ ਮਨੁੱਖਾ ਸਰੀਰ ਬਖਸ਼ਿਆ ਹੀ ਹੈ ਤੇ ਮੈਂ ਪਾਪ ਨਹੀਂ ਕਰਨਾ ਅੱਜ ਤੋਂ ਬਾਅਦ, ਹੁਣ ਮੈਂ ਤਪੱਸਿਆ ਕਰਾਂਗਾ, ਭਗਤੀ ਕਰਾਂਗਾ। ਇਸ ਤਰ੍ਹਾਂ ਮਨ ਦੇ ਵਿੱਚ ਉਸ ਸ਼ਿਕਾਰੀ ਦੇ ਬੜਾ ਪ੍ਰੇਮ ਉਤਪੰਨ ਹੋਇਆ ਤੇ ਬਹੁਤ ਜ਼ਿਆਦਾ ਫੁੱਟ ਫੁੱਟ ਕੇ ਉਸ ਵੇਲੇ ਰੋਇਆ।
ਮਹਾਰਾਜ ਤਬ ਹੁਕਮ ਬਖਾਨਾ, ਇਹ ਠਾਇਆ ਨੋ ਪਠੋ ਬੇਮਾਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਮਹਾਰਾਜ ਨੇ, ਭਾਵ ਕਿ ਅਕਾਲ ਪੁਰਖ ਨੇ ਹੁਕਮ ਕੀਤਾ ਕਿ ਬਿਮਾਨ ਭੇਜੋ ਤੇ ਕਬੂਤਰ ਤੇ ਕਬੂਤਰੀ ਦੀ ਜੀਵ ਆਤਮਾ ਨੂੰ ਸਾਡੇ ਕੋਲ ਲੈ ਕੇ ਆਓ।
ਸੈਤ ਕੁਟੰਬ ਕਬੂਤਰ ਚੜਿਓ ਬਦਕ ਚੜਾਏ ਸੰਗ ਮੁੱਦ ਬੜਿਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਬੂਤਰੇ ਦੇ ਨਾਲ ਹੀ ਕਬੂਤਰ ਦੀ ਜੀਵ ਆਤਮਾ ਫਿਰ ਉਸ ਵਿਵਾਨ ਦੇ ਵਿੱਚ ਚੜਾਈ ਗਈ ਹੈ। ਬੜੀ ਖੁਸ਼ੀ ਦੇ ਨਾਲ ਉਹ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਹੁੰਚੇ।
ਸਭ ਸੁਖ ਬਦਕੋ ਜਹਾਂ ਉਦਾਰਾ ਬਸ ਕਰ ਭੋਗੇ ਅਨਕ ਪਰ ਕਾਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉੱਥੇ ਪਹੁੰਚੇ ਨੇ ਜਿੱਥੇ ਕਿ ਹਰ ਇੱਕ ਪ੍ਰਕਾਰ ਦੇ ਸੁਖ ਨੇ ਉਦਾਰ ਸੁਖਾਂ ਨੂੰ ਫਿਰ ਭੋਗਿਆ ਗਿਆ, ਅਨੇਕਾਂ ਪ੍ਰਕਾਰ ਦੇ ਉਹਨਾਂ ਨੂੰ ਸੁਖਾਂ ਦੀ ਪ੍ਰਾਪਤੀ ਹੋਈ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਥੋੜਾ ਜਿਹਾ ਇਸ ਵਿਥਿਆ ਨੂੰ ਵੱਖਰੇ ਢੰਗ ਦੇ ਨਾਲ ਪੇਸ਼ ਕਰਦੇ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ।
ਇਹ ਆਖ ਕਬੂਤਰ ਝੱਟ ਦੇ ਕੇ ਵਿੱਚ ਅੱਗ ਦੇ ਪੈ ਕੇ ਸੜ ਗਿਆ, ਦੁਖੀ ਹੋਈ ਕਬੂਤਰੀ ਦੇਖ ਕਰਕੇ ਬਿਰਹੋਂ ਕਾਲਜੇ ਨੂੰ ਛੇਕ ਕਰ ਗਿਆ। ਝੱਟ ਉਹ ਪੀ ਪਤੀ ਪਿੱਛ ਡਿੱਗ ਮੋਈ, ਵੇਖ ਫਾਂਦ ਕੀ ਦਾ ਦਿਲ ਡਰ ਗਿਆ। ਜੀਵ ਹੱਤਿਆ ਛੱਡ ਕਰਤਾਰ ਸਿੰਘਾ, ਹੋ ਵਿਰਕਤ ਤੇ ਪਵ ਜਲੋਂ ਤਰ ਗਿਆ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਪਹਿਲਾਂ ਕਬੂਤਰ ਨੇ ਛਾਲ ਮਾਰੀ ਹੈ ਤੇ ਫਿਰ ਉਸ ਤੋਂ ਬਾਅਦ ਕਬੂਤਰੀ ਨੇ ਛਾਲ ਮਾਰੀ ਹੈ ਆਪਣੇ ਪਤੀ ਨੂੰ ਡਿੱਗਾ ਦੇ ਕੇ। ਜੀਵ ਹੱਤਿਆ ਛੱਡ ਕੇ ਉਹ ਜਿਹੜਾ ਫਾਂਦ ਕੀ ਸੀ ਉਹ ਸ਼ਿਕਾਰੀ ਸੀ, ਉਹਦਾ ਵੀ ਮਨ ਸਰਲ ਹੋ ਗਿਆ। ਉਸ ਦਿਨ ਤੋਂ ਬਾਅਦ ਉਹਨੇ ਜੀਵ ਹੱਤਿਆ ਨੂੰ ਛੱਡ ਦਿੱਤਾ, ਵਿਰਕਤ ਹੋ ਕੇ ਉਹ ਵੀ ਭਵ ਜਲ ਤੋਂ ਫਿਰ ਨਾਮ ਜਪ ਕੇ ਪਾਰ ਉਤਾਰਾ ਕਰ ਗਿਆ। ਇਸ ਤਰੀਕੇ ਦੇ ਨਾਲ ਵਾਪਰਿਆ।
ਸੁਣ ਲੜਕੇ ਇਹ ਮਾਰਗ ਦੋਏ, ਤੋਹੇ ਸੰਗ ਹਮ ਬੂਝਤ ਸੋਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਸ ਆਨੰਦ ਸਿੰਘ ਨੂੰ, ਕਹਿੰਦੇ ਨੇ ਹੇ ਬਾਲਕ, ਇਹ ਤੈਨੂੰ ਦੋਵੇਂ ਹੀ ਮਾਰਗ ਅਸੀਂ ਕਥਾ ਦੇ ਸਮੇਤ ਦੱਸ ਦਿੱਤੇ ਨੇ,
ਤੋਹੇ ਸੰਗ ਹਮ ਬੂਝਤ ਸੋਏ।
ਹੁਣ ਅਸੀਂ ਤੈਨੂੰ ਪੁੱਛਦੇ ਹਾਂ ਕਿ ਦੋਵਾਂ ਰਸਤਿਆਂ ਦੇ ਵਿੱਚੋਂ ਤੈਨੂੰ ਕਿਹੜਾ ਰਸਤਾ ਪਸੰਦ ਹੈ।
ਤੋਹੇ ਹਿਰਦੈ ਇਹ ਕੌਣ ਪਸੰਦ, ਜਿਸ ਤੇ ਚਾਹਤ ਸ਼੍ਰੇ ਬਿਲੰਦ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੈਨੂੰ ਕਿਹੜਾ ਰਸਤਾ ਪਸੰਦ ਆਇਆ, ਕਿਉਂਕਿ ਜਿਸ ਤੇ ਚਾਹਤ ਸ਼ੇਰੇ ਬਿਲੰਦ, ਦੋਵਾਂ ਹੀ ਰਸਤਿਆਂ ਦੇ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਕਲਿਆਣ ਹੁੰਦਾ ਹੈ। ਪਰ ਪੂਰੇ ਤਰੀਕੇ ਦੇ ਨਾਲ ਜੇਕਰ ਉਸ ਸਾਧੂ ਦੇ ਵਾਂਗ ਤੂੰ ਹੋਵੇਗਾ ਤੇ ਫਿਰ ਉਸ ਮਾਰਗ ਦੇ ਵਿੱਚ ਵੀ ਸ਼੍ਰੇ ਹੈ, ਕਲਿਆਣ ਹੈ। ਤੇ ਜੇਕਰ ਗ੍ਰਸਤ ਮਾਰਗ ਨੂੰ ਧਾਰਨ ਕਰੇਗਾ ਤੇ ਇਹਦੇ ਵਿੱਚ ਵੀ ਕਲਿਆਣ ਹੈ, ਭਾਵ ਕੇ ਕਲਿਆਣ ਦੋਵਾਂ ਪਾਸੇ ਦੀ ਹੈ। ਹੁਣ ਤੂੰ ਦੱਸ ਕਿ ਤੈਨੂੰ ਕਿਹੜਾ ਰਸਤਾ ਚੰਗਾ ਲੱਗਦਾ ਹੈ, ਕਿਹੜੇ ਰਸਤੇ ਨੂੰ ਅਖਤਿਆਰ ਕਰਨ ਦੇ ਵਾਸਤੇ ਤੂੰ ਸਮਝਦਾ।
ਨਤਰ ਖੁਆਰ ਹੋਣ ਕੋ ਜਾਣੋ, ਪੇਖ ਅਨੇਕ ਬਵੇਕੈ ਹਨੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਹੀਂ ਤੇ ਖੁਆਰ ਹੋਣ ਦੇ ਵਾਸਤੇ ਬੜਾ ਕੁਝ ਹੈ, ਬੜੇ ਭੇਖੀ ਵੀ ਪਖੰਡੀ ਵੀ ਤੁਰੇ ਫਿਰਦੇ ਨੇ, ਜਿਹੜੇ ਕਿ ਆਪਣੇ ਆਪ ਦੇ ਵਿੱਚ ਸਮਝਦੇ ਨੇ ਕਿ ਅਸੀਂ ਗ੍ਰਸਤੀ ਨਹੀਂ ਹਾਂ, ਅਸੀਂ ਬ੍ਰਹਮਚਾਰੀ ਹਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਬ੍ਰਹਮਚਾਰੀਆਂ ਦਾ ਵੀ ਕੋਈ ਫਾਇਦਾ ਨਹੀਂ ਹੈ ਕਿ ਜਿਹੜੇ ਉਸ ਤਰ੍ਹਾਂ ਦੇ ਬ੍ਰਹਮਚਾਰੀ ਨਹੀਂ ਹਨ ਜਿਵੇਂ ਦੇ ਬ੍ਰਹਮਚਾਰੀ ਦੀ ਮੈਂ ਤੈਨੂੰ ਕਥਾ ਸੁਣਾਈ ਹੈ। ਸਤਿਗੁਰੂ ਜੀ ਕਹਿੰਦੇ ਨੇ ਖੁਆਰ ਹੋਣ ਦੇ ਵਾਸਤੇ, ਠੇਡੇ ਖਾਣ ਦੇ ਵਾਸਤੇ ਬਹੁਤ ਕੁਝ ਹੈ।
ਗ੍ਰਸਤੀ ਅਪਰ ਸਾਧ ਪੀ ਕਨੇ ਕੋ ਪੂਰਾ ਯੁਤ ਰਹਿਤ ਸਨੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਬੜੇ ਗ੍ਰਸਤੀ ਤੁਰੇ ਫਿਰਦੇ ਨੇ, ਬੜੇ ਸਾਧ ਤੁਰੇ ਫਿਰਦੇ ਨੇ, ਨਾ ਤੇ ਪੂਰੀ ਗ੍ਰਸਤ ਦੇ ਵਿੱਚ ਕਈ ਪੂਰੇ ਪਰਪੱਕ ਨੇ ਤੇ ਨਾ ਹੀ ਕਈ ਸਾਧੂ ਪੁਣੇ ਦੇ ਵਿੱਚ ਪਰਪੱਕ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਕੋਈ ਗ੍ਰਸਤੀ ਹੈ ਜਿਹੜਾ ਕਿ ਪੂਰਾ ਉਤਰਦਾ ਹੈ ਤੇ ਕੋਈ ਕੋਈ ਸਾਧ ਹੈ ਜਿਹੜਾ ਸਾਧ ਪੁਣੇ ਦੇ ਵਿੱਚ ਪੂਰਾ ਉਤਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੱਸ ਤੈਨੂੰ ਕਿਹੜਾ ਰਸਤਾ ਪ੍ਰਵਾਨ।
ਗੁਰ ਦੀਵਾਨ ਮੈਂ ਤੂੰ ਸੱਚ ਪਾਖੋ, ਕਿਆ ਮਾਨੋਗੇ ਕਰਨ ਪਿਲਾਖੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਦੇ ਦੀਵਾਨ ਦੇ ਵਿੱਚ, ਗੁਰੂ ਦੀ ਸਭਾ ਦੇ ਵਿੱਚ ਤੂੰ ਬੈਠਾ ਹੈ, ਇਸ ਕਰਕੇ ਸੱਚ ਬਿਆਨ ਕਰ, ਕਿਆ ਮਾਨੋਗੇ, ਤੂੰ ਕਿਸ ਚੀਜ਼ ਨੂੰ ਮੰਨੇਗਾ।
ਭਗਤ ਜੇ ਚੋਹ ਜੁਗ ਜਗਤ ਮਜਾਰਾ, ਸਭ ਕੋ ਹੈ ਕਬੀਰ ਸਰਦਾਰਾ।
ਨਾਲ ਦੀ ਨਾਲ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਗਤ ਜੇ ਚੌਂ ਯੁਗ ਜਗਤ ਮਜਾਰਾ ਭਾਵ ਕੇ ਜਗਤ ਦੇ ਵਿੱਚ ਚੌਂ ਯੁਗਾਂ ਦੇ ਵਿੱਚ ਜਿੰਨੇ ਵੀ ਭਗਤ ਹੋਏ ਨੇ ਸਭ ਕੋ ਹੈ ਕਬੀਰ ਸਰਦਾਰਾ ਸਾਰਿਆਂ ਭਗਤਾਂ ਦਾ ਸਰਦਾਰ ਕਬੀਰ ਨੂੰ ਮੰਨਿਆ ਗਿਆ ਭਾਵ ਕਿ ਉਹ ਗ੍ਰਿਸਤੀ ਵੀ ਸੀ ਤੇ ਸਿਰਮੌਰ ਭਗਤ ਵੀ ਸੀ
ਸਿੱਧ ਗ੍ਰਿਸਤ ਤਿੰਨ ਕਰ ਦਿਖਰਾਇਓ ਵਿੱਚ ਜੋਗ ਪੀ ਕਰ ਦਿਖਰਾਇਓ
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸਨੇ ਗ੍ਰਿਸਤ ਮਾਰਗ ਨੂੰ ਅਪਣਾਇਆ ਭਾਵ ਕਿ ਕਬੀਰ ਜੀ ਗ੍ਰਿਸਤੀ ਸਨ ਪਰ ਗ੍ਰਿਸਤ ਦੇ ਵਿੱਚ ਰਹਿੰਦਿਆਂ ਹੋਇਆ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੇ ਜੋਗ ਦੀ ਕਮਾਈ ਵੀ ਕੀਤੀ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗ੍ਰਿਸਤ ਮਾਰਗ ਦੀ ਸੋਭਾ ਤਾਂ ਬਿਆਨ ਕਰ ਰਹੇ ਨੇ ਕਿਉਂਕਿ ਪਿੱਛੇ ਕਥਾ ਆਈ ਹੈ ਕਿ ਵਿਆਹਿਆ ਹੋਇਆ ਉਹਦੀ ਘਰਵਾਲੀ ਹੈ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਯਤਨ ਕਰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਗ੍ਰਿਸਤ ਦੇ ਮਾਰਗ ਨੂੰ ਅਪਣਾ ਲਵੇ ਤਾਂ ਕਿ ਜਿਹੜੀ ਵਿਆਹੀ ਹੋਈ ਹੈ ਉਹ ਵੀ ਕਿਸੇ ਪਾਸੇ ਲੱਗ ਸਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗ੍ਰਿਸਤ ਦਾ ਮਾਰਗ ਵੀ ਬਹੁਤ ਵਧੀਆ ਕਬੀਰ ਜੀ ਗ੍ਰਿਸਤੀ ਮਾਰਗ ਦੇ ਧਾਰਨੀ ਸਨ ਤੇ ਸਿਰਮੌਰ ਭਗਤ ਮੰਨੇ ਗਏ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹਨਾਂ ਨੇ ਗ੍ਰਿਸਤ ਮਾਰਗ ਨੂੰ ਧਾਰਨ ਕੀਤਾ ਪਰ ਗ੍ਰਿਸਤ ਮਾਰਗ ਦੇ ਵਿੱਚ ਰਹਿ ਕੇ ਉਹਨਾਂ ਨੇ ਯੋਗ ਦੀ ਕਮਾਈ ਕੀਤੀ ਭਾਵ ਕੇ ਭਗਤੀ ਕੀਤੀ ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਿਆਨ ਕੀਤਾ
ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭਹਿ ਓੜ ਹੀਰਾ ਕਿਸ ਕਾ ਬਾਪੜਾ ਪੁੱਜੈ ਨਾ ਰਤਨ ਕਰੋੜ
ਕਬੀਰ ਜੀ ਦਾ ਉਚਾਰਿਆ ਹੋਇਆ ਜਿਹੜਾ ਸ਼ਬਦ ਸੀ ਉਹਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ
ਸੁਣ ਕਰ ਨੰਦ ਸਿੰਘ ਕਰ ਜੋਰੇ ਕਲਗੀ ਧਰ ਕੇ ਚਰਨ ਨਿਹੋਰੇ
ਉਸ ਵੇਲੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਆਨੰਦ ਸਿੰਘ ਨੇ ਹੱਥ ਜੋੜੇ ਨੇ ਤੇ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਡਿੱਗਿਆ
ਦੀਨ ਹੋਏ ਅਨਸਾਰ ਬਖਾਨਿਓ ਅਬ ਮੈਂ ਬਚਨ ਆਪ ਕੋ ਮਾਨਿਓ
ਬੜੀ ਦੀਨਤਾ ਦੇ ਨਾਲ ਉਸ ਨੇ ਹੱਥ ਜੋੜ ਕੇ ਆਖਿਆ ਕਿ ਹੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਅਨੁਸਾਰੀ ਹਾਂ ਮੈਂ ਤੁਹਾਡੇ ਹੁਕਮ ਦੇ ਵਿੱਚ ਹਾਂ ਅਬ ਮੈਂ ਬਚਨ ਆਪ ਕੋ ਮਾਨਿਓ ਹੁਣ ਮੈਂ ਤੁਹਾਡੇ ਬਚਨ ਨੂੰ ਮੰਨਦਾ ਹਾਂ ਪ੍ਰਵਾਨ ਕਰਦਾ
ਕਹਿੰਦਾ ਸਿੱਖੀ ਆਪ ਕੋ ਅਬ ਮਨ ਭਾਵੈ ਮੋਹ ਟਿਗ ਗ੍ਰਸਤ ਹੋਣ ਬਣ ਆਵੈ
ਇਹ ਸੱਚੇ ਪਾਤਸ਼ਾਹ ਮੈਂ ਤੁਹਾਡੀ ਸਿੱਖੀ ਨੂੰ ਅਪਣਾਇਆ ਹੋਇਆ ਇਸ ਕਰਕੇ ਮੇਰਾ ਮਨ ਤੁਹਾਡੀ ਸਿੱਖੀ ਦੇ ਉੱਤੇ ਹੀ ਰੀਝਦਾ
ਮੋਹ ਟਿਗ ਗ੍ਰਸਤ ਹੋਣ ਬਣ ਆਵੈ
ਸੱਚੇ ਪਾਤਸ਼ਾਹ ਮੈਂ ਗ੍ਰਸਤੀ ਹੀ ਬਣਨਾ ਚਾਹੁੰਦਾ ਹਾਂ ਭਾਵ ਕੇ ਗ੍ਰਸਤੀ ਬਣਨਾ ਚਾਹੁੰਦਾ ਹਾਂ ਉਸ ਕਬੂਤਰ ਤੇ ਕਬੂਤਰੀ ਵਰਗਾ ਸਤਿਗੁਰਾਂ ਦੇ ਪੁੱਛਣ ਦੇ ਉੱਤੇ ਉਸ ਨੇ ਆਖਿਆ ਕਿ ਸੱਚੇ ਪਾਤਸ਼ਾਹ ਦੋਵਾਂ ਮਾਰਗਾਂ ਦੇ ਵਿੱਚੋਂ ਮੈਨੂੰ ਗ੍ਰਸਤ ਦਾ ਜਿਹੜਾ ਮਾਰਗ ਹੈ ਉਹ ਚੰਗਾ ਲੱਗਦਾ ਹੈ ਇਸ ਕਰਕੇ ਤੁਸੀਂ ਦੋਵਾਂ ਦੇ ਵਿੱਚੋਂ ਇੱਕ ਦੀ ਗੱਲ ਕੀਤੀ ਹੈ ਸੱਚੇ ਪਾਤਸ਼ਾਹ ਮੈਂ ਗ੍ਰਸਤ ਮਾਰਗ ਨੂੰ ਪ੍ਰਵਾਨ ਕਰਦਾ ਹਾਂ ਆਨੰਦ ਸਿੰਘ ਨੇ ਇਸ ਤਰੀਕੇ ਦੇ ਨਾਲ ਕਹਿ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਹੁਕਮ ਕੀਤਾ ਤੇ ਕਿਸ ਤਰ੍ਹਾਂ ਉਸਨੇ ਗ੍ਰਸਤ ਮਾਰਗ ਨੂੰ ਪ੍ਰਵਾਨ ਕੀਤਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਲਿਖਦੇ ਨੇ
ਦੋਵੇਂ ਕਥਾ ਸੁਣ ਲਈਆਂ ਨੇ ਨਿੰਗਰਾ ਤੂੰ ਜਿਹੜੀ ਪੁੱਜਦੀ ਆ ਇੱਕ ਤਾਰ ਲਈ ਜੇ ਸਾਧ ਹੋਣਾ ਹੋਵੇ ਇਸੇ ਤਰ੍ਹਾਂ ਵਿੱਚੋਂ ਕਾਮ ਕ੍ਰੋਧ ਨੂੰ ਮਾਰ ਲਈ ਜੇ ਗ੍ਰਸਤ ਕਰਨੀ ਕਰੀ ਇਨਾ ਵਰਗੀ ਰੱਖ ਵਿੱਚ ਹਿਰਦੇ ਉਪਕਾਰ ਲਈ ਮੈਂ ਗ੍ਰਸਤੀ ਬਣਾ ਕਰਤਾਰ ਸਿੰਘਾ ਮੈਨੂੰ ਸਤਿਗੁਰੂ ਜੀ ਤੂੰ ਤਾਰ ਲਈ
ਹੱਥ ਜੋੜ ਕੇ ਉਸਨੇ ਆਖਿਆ ਕਿ ਇਹ ਸੱਚੇ ਪਾਤਸ਼ਾਹ ਮੈਂ ਗ੍ਰਸਤੀ ਬਣਾਗਾ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪੇ ਹੀ ਤੁਸੀਂ ਤਾਰ ਲਿਓ ਇਸ ਤਰ੍ਹਾਂ ਦੀ ਉਸਨੇ ਅਰਜ ਕੀਤੀ ਗ੍ਰਸਤੀਆਂ ਦੇ ਮਾਰਗ ਦੇ ਵਾਸਤੇ ਇੱਕ ਮੈਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਕਵਿਤਾ ਬਿਆਨ ਕਰਾਂਗਾ
ਇਹਨਾਂ ਸਾਖੀਆਂ ਤੋਂ ਉਪਦੇਸ਼ ਨੂੰ ਸਾਧਾਂ ਗ੍ਰਸਤੀਆਂ ਨੂੰ ਮਨ ਲਾਣਾ ਚਾਹੀਏ ਸਾਧ ਹੋ ਕੇ ਧਾਰ ਕੇ ਪੇਖ ਕੋਈ ਸਿਦਕ ਸਬਰ ਸੰਤੋਖ ਨਿਭਾਣਾ ਚਾਹੀਏ ਛੱਡ ਵਿਸ਼ੇ ਵਿਕਾਰ ਤਿਆਗ ਮਾਇਆ ਲਾਂਬੇ ਚੇੜਿਆਂ ਤੋਂ ਹੋਏ ਜਾਣਾ ਚਾਹੀਏ ਹਰ ਵਕਤ ਭਗਵਾਨ ਦਾ ਭਜਨ ਕਰਨਾ ਹਰ ਇੱਕ ਦਾ ਪਾਲਾ ਮਨਾਣਾ ਚਾਹੀਏ ਇਸੇ ਤਰ੍ਹਾਂ ਉਪਦੇਸ਼ ਗ੍ਰਸਤੀਆਂ ਨੂੰ ਧਰਮ ਕਿਰਤ ਕਰ ਝਟ ਲੰਘਾਣਾ ਚਾਹੀਏ। ਨਾਮ ਦਾਨ ਇਸ਼ਨਾਨ ਤੇ ਸੰਤ ਸੇਵਾ ਨਹੀਂ ਪਰ ਉਪਕਾਰ ਭੁਲਾਣਾ ਚਾਹੀਏ। ਘਰ ਆਏ ਅਰਥੀਏ ਦੀ ਸੇਵਾ ਕਰਨੀ, ਨੰਗੇ ਕੱਪੜਾ ਭੁੱਖੇ ਖੁਲਾਣਾ ਚਾਹੀਏ। ਜੀਵ ਮਾਤਰ ਮਾਲ ਪਿਆਰ ਕਰਨਾ, ਵੇਖ ਦੁਖੀਆਂ ਦੁੱਖ ਵੰਡਾਣਾ ਚਾਹੀਏ। ਹੱਕ ਆਪਣਾ ਸਦਾ ਪਛਾਣ ਕਰਨੀ, ਪਰ ਅੰਸ਼ ਤੋਂ ਪੈਰ ਹਟਾਣਾ ਚਾਹੀਏ। ਘਰ ਬਾਰ ਪਰਿਵਾਰ ਸਭ ਗੁਰੂ ਦਾ ਹੈ, ਹਿਰਦਾ ਆਪਣਾ ਨਹੀਂ ਫਟਾਣਾ ਚਾਹੀਏ। ਗ੍ਰਸਥ ਧਰਮ ਦੀ ਪਾਲਣਾ ਸਦਾ ਕਰਨੀ, ਹਰ ਕੰਮ ਤੇ ਧਰਮ ਪਛਾਣਾ ਚਾਹੀਏ। ਪਤੀ ਨਾਰ ਦਾ ਸਦਾ ਪ੍ਰੇਮ ਹੋਵੇ, ਆਪੋ ਵਿੱਚ ਭਰੋਸਾ ਰਖਾਣਾ ਚਾਹੀਏ। ਸਦਾ ਪਾਣੇ ਦੇ ਵਿੱਚ ਆਨੰਦ ਰਹਿਣਾ, ਸਵਾਸ ਸਵਾਸ ਅਕਾਲ ਤੇ ਆਣਾ ਚਾਹੀਏ। ਹੈ ਗ੍ਰਸਥ ਦਾ ਮੂਲ ਕਰਤਾਰ ਸਿੰਘਾ, ਜਿੰਨਾ ਪੁੱਜੇ ਉਪਕਾਰ ਕਮਾਣਾ ਚਾਹੀਏ।
ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ, ਕਹਿੰਦੇ ਨੇ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਪਾਗ। ਭਾਵ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਗ੍ਰਸਥ ਮਾਰਗ ਦਾ ਧਾਰਨੀ ਬਣਿਆ ਤੇ ਫੇਰ ਉਸ ਧਰਮ ਨੂੰ ਪੂਰੇ ਤਰੀਕੇ ਦੇ ਨਾਲ ਨਿਭਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੈਰਾਗ ਨੂੰ ਧਾਰਨ ਕਰ ਲੈਂਦਾ, ਜੇ ਗ੍ਰਸਥ ਮਾਰਗ ਨਹੀਂ ਧਾਰਨ ਕਰ ਸਕਦਾ, ਵੈਰਾਗ ਨੂੰ ਧਾਰਨ ਕਰ, ਸਾਧ ਬਣ, ਪਰ ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਪਾਗ। ਪਰ ਬੈਰਾਗੀ ਹੋ ਕੇ ਸਾਧੂ ਬਣ ਕੇ ਬੇਹੰਗਮ ਹੋ ਕੇ ਫੇਰ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਮਾਇਆ ਇਕੱਠੀ ਕਰਨ ਲੱਗ ਪੈਂਦਾ, ਫਿਰ ਉਹਦੇ ਬਹੁਤ ਮਾੜੇ ਭਾਗ ਹੋਣ ਤਾਂ ਐਸਾ ਹੁੰਦਾ। ਸੋ ਇਸ ਤਰੀਕੇ ਦੇ ਨਾਲ ਬਿਆਨ ਕੀਤਾ, ਮਨ ਬ੍ਰਿਗਤ ਰਹਿ ਤਉ ਕਨੇਰਾ। ਸੱਚੇ ਪਾਤਸ਼ਾਹ, ਮੈਂ ਗ੍ਰਸਥ ਮਾਰਗ ਨੂੰ ਤੇ ਪ੍ਰਵਾਨ ਕਰਦਾ ਹਾਂ, ਪਰ ਤਾਂ ਵੀ ਸੱਚੇ ਪਾਤਸ਼ਾਹ ਮੇਰਾ ਜਿਹੜਾ ਮਨ ਹੈ ਨਾ, ਉਹ ਬ੍ਰਿਗਤ ਰਹਿਣ ਦੇ ਵਿੱਚ ਜ਼ਿਆਦਾ ਲੱਗਦਾ, ਭਾਵ ਕਿ ਉਪਰਾਮਤਾ ਦੇ ਵਿੱਚ ਮੇਰਾ ਮਨ ਬਹੁਤਾ ਰਹਿੰਦਾ। ਸਿਥਲ ਅੰਗ ਆਲਸ ਬਹੁ ਤੇਰਾ, ਮਨ ਬਿਰਖਤ ਰਹਿ ਤਉ ਕਨੇਰਾ। ਕਹਿੰਦਾ ਕਿ ਸੱਚੇ ਪਾਤਸ਼ਾਹ, ਮੇਰਾ ਮਨ ਤਿਆਗੀ ਰਹਿੰਦਾ ਹੈ, ਜਿਸ ਤੇ ਬਹੁਤੇ ਸਿਥਲ ਹੋ ਗਏ ਹਨ ਮੇਰੇ ਅੰਗ, ਭਾਵ ਕਿ ਮੈਨੂੰ ਆਲਸ ਬਹੁਤ ਜ਼ਿਆਦਾ ਪੈਂਦਾ ਹੈ। ਸੱਚੇ ਪਾਤਸ਼ਾਹ, ਇਹ ਮੇਰੀ ਪ੍ਰੋਬਲਮ ਹੈ, ਇਹ ਮੇਰੀ ਵਿਥ ਹੈ। ਬਣ ਆਵੇਗੀ ਮੁਝ ਤੇ ਜੇਤੀ, ਕਰੋ ਸੇਵ ਸਿੱਖਣ ਕੀ ਤੇਤੀ। ਸੱਚੇ ਪਾਤਸ਼ਾਹ, ਜਿੰਨੀ ਕੁ ਬਣ ਆਵੇਗੀ ਓਨੀ ਕੁ ਮੈਂ ਸਿੱਖਾਂ ਸਾਧਾਂ ਦੀ ਸੇਵਾ ਕਰਾਂਗਾ, ਗ੍ਰਸਥ ਮਾਰਗ ਦਾ ਧਾਰਨੀ ਬਣ ਕੇ। ਪਰ ਸੱਚੇ ਪਾਤਸ਼ਾਹ, ਮੇਰਾ ਮਨ ਆਲਸੀ ਬੜਾ। ਸੋਹਣਿਓ ਸੁਭਾਵ ਆਲਸੀ ਜਬੈ, ਬੋਲੇ ਦਇਆ ਸਿੰਧ ਹੱਸ ਤਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਸਨੇ ਆਖਿਆ ਕਿ ਸੱਚੇ ਪਾਤਸ਼ਾਹ, ਮੇਰਾ ਸੁਭਾਅ ਬੜਾ ਆਲਸੀ ਹੈ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜਿਹੜੇ ਕਿ ਦਇਆ ਦੇ ਸਮੁੰਦਰ ਨੇ, ਸਤਿਗੁਰੂ ਜੀ ਉਹਦੇ ਬਚਨ ਨੂੰ ਸੁਣ ਕੇ ਹੱਸੇ। ਗੁਰ ਹਜੂਰ ਕੀ ਟਹਿਲ ਕਰਿਆ ਕਰ, ਜੇ ਤੱਕ ਭਾਰ ਪਰੈ ਹੋਏ ਤੁਵ ਸਿਰ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਗੁਰੂ ਦੇ ਹਜੂਰ ਤੋਂ ਰਹਿਣਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੇਵਾ ਕਰਿਆ ਕਰ, ਜਿੰਨਾ ਕੁ ਭਾਰ ਤੇਰੇ ਤੇ ਆਲਸ ਦਾ ਪਿਆ ਹੋਇਆ ਨਾ, ਉਹ ਫਿਰ ਸੇਵਾ ਕਰਨ ਦੇ ਨਾਲ ਵੰਡਿਆ ਜਾਵੇਗਾ।
ਲੈ ਹੈ ਬਾਟ ਗੁਰੂ ਕੇ ਸੋਏ, ਕਾਰਜ ਕਰ ਕੋ ਥੁਰੈ ਨਾ ਕੋਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰਿਆ ਕਰੇਗਾ, ਤੇ ਫਿਰ ਗੁਰੂ ਕੇ ਆਪੇ ਹੀ ਤੇਰੇ ਇਸ ਆਲਸ ਦੇ ਭਾਰ ਨੂੰ ਵੰਡਾ ਲੈਣਗੇ। ਕਾਰਜ ਘਰ ਕੋ ਥੁਰੈ ਨਾ ਕੋਏ, ਤੇਰੇ ਘਰ ਦਾ ਕੋਈ ਵੀ ਜਿਹੜਾ ਕਾਰਜ ਹੈ ਨਾ, ਉਹ ਨਹੀਂ ਥੁੜੇਗਾ।
ਜਨਮ ਪੁਰ ਬਲੋ ਹਮਰੋ ਜਬੈ, ਅਸ ਕੀ ਸੇਵ ਕਰਤ ਤੂੰ ਤਵੈ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਵੀ ਗੁੰਜਲ ਨੂੰ, ਕੁੰਡੀ ਨੂੰ ਖੋਲਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਪਹਿਲੇ ਜਨਮ ਦੇ ਵਿੱਚ ਸਾਡਾ ਸੇਵਕ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਮੇਰੇ ਘੋੜੇ ਦੀ ਸੇਵਾ ਕਰਿਆ ਕਰਦਾ ਸੀ। ਮੰਡੂ ਨਾਮ ਤੋਹਿਤ ਸਕਾਲਾ ਹਮ ਬੋਲੇ ਨਿਸ ਮੈਂ ਤੋ ਬਨਾਲਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਿਛਲੇ ਜਨਮ ਦੇ ਵਿੱਚ ਤੂੰ ਸਾਡਾ ਸੇਵਕ ਸੀ ਤੇ ਮੈਂ ਆਪਣੇ ਘੋੜੇ ਦੇ ਉੱਤੇ ਤੇਰੀ ਡਿਊਟੀ ਲਾਈ ਹੋਈ ਸੀ, ਤੂੰ ਸਾਡੇ ਘੋੜੇ ਨੂੰ ਸਾਂਭਦਾ ਸੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੇਰਾ ਨਾਮ ਸੀ ਮੰਡੂ ਹਮ ਬੋਲੇ ਨਿਸ ਮੈਂ ਤੋ ਬਨਾਲਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇੱਕ ਰਾਤ ਦੀ ਘਟਨਾ ਮੈਂ ਦੱਸਦਾ ਹਾਂ। ਇੱਕ ਦਿਨ ਰਾਤ ਦੇ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੈਨੂੰ ਇਸ ਤਰ੍ਹਾਂ ਆਖਿਆ, ਰਾਖ ਤੁਰੰਗਮ ਕੀ ਸੁਧ ਆਛੇ ਦੀਜੈ ਸਕਲ ਜਤਾ ਚਿਤ ਬਾਂਛੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਤ ਦੇ ਵੇਲੇ ਮੈਂ ਤੈਨੂੰ ਆਖਿਆ ਕਿ ਮੇਰੇ ਘੋੜੇ ਦੀ ਚੰਗੀ ਖਬਰ ਸਾਰ ਰੱਖੀ, ਦੀਜੈ ਸਕਲ ਜਥਾ ਚਿਤ ਬਾਂਛੇ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੈਨੂੰ ਹੁਕਮ ਕੀਤਾ ਸੀ ਕਿ ਘੋੜੇ ਦਾ ਖਿਆਲ ਰੱਖੇ, ਇਹਨੂੰ ਵਧੀਆ ਖਾਣ ਦੇ ਵਾਸਤੇ ਦਾਣਾ ਪੱਠਾ ਚਾਰੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੇ ਪਿਛਲੇ ਜਨਮ ਦੇ ਬਾਰੇ ਦੱਸ ਰਹੇ ਨੇ। ਸੋ ਸਾਧ ਸੰਗਤ ਜੀ, ਸਾਖੀ ਅਜੇ ਕਾਫੀ ਲੰਮੀ ਹੈ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਕਵੀ ਜੀ ਜਿਸ ਤਰ੍ਹਾਂ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾ ਉਹਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਇਹ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਂਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ, ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੇ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।